ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਪੂਰਬ ਲਿਖਿਆ ਕਮਾਵਣਾ, ਜਿਕਰ ਤੈ ਆਪ ਲਿਖਿਆਸ, ਮੋਹਠ ਗੌਲੀ ਪਾਈਅਨ, ਵਿਸਰਿਆ ਗੁਣ ਤਾਸ। ਪੂਰਬ ਲਿਖਿਆ ਕਮਾਵਣਾ, ਜੇਕਰ ਤੈ ਆਪ ਲਿਖਿਆਸ, ਮੋਹਠ ਗੌਲੀ ਪਾਈਅਨ, ਵਿਸਰਿਆ ਗੁਣ ਤਾਸ। ਮਤ ਜਾਣੋ ਜਗ ਜੀਵ ਦਾ, ਦੂਜੇ ਭਾਏ ਮੁਹਿਆਸ, ਜਿਨ ਗੁਰਮੁਖ ਨਾਮ ਨਾ ਚੇਤਿਓ, ਸੇ ਬਹਿਨ ਨਾ ਮਿਲਨੀ ਪਾਸ। ਦੁਖ ਲਾਗਾ ਬਹੁ ਆਤਕਣਾ, ਪੁੱਤ ਕਲਤ ਨਾ ਸਾਥ ਕੋਈ ਜਾਸ। ਲੋਕਾਂ ਵਿੱਚ ਮੋਹ ਕਾਲਾ ਹੋਆ, ਅੰਦਰ ਉਬੇ ਸਾਸ। ਮਨ ਮੁਖਾਂ ਨੂੰ ਕੋ ਨਾ ਵਿਸਹੀ, ਚੁੱਕ ਗਿਆ ਵੇ ਸਾਸ। ਨਾਨਕ ਗੁਰਮੁਖਾਂ ਨੂੰ ਸੁਖ ਅਗਲਾ, ਜਿਨ੍ਹਾਂ ਅੰਤਰ ਨਾਮ ਨਿਵਾਸ। ਮਨ ਮੁਖਾਂ ਨੂੰ ਕੋ ਨਾ ਵਿਸਹੀ, ਚੁੱਕ ਗਿਆ ਵੇ ਸਾਸ। ਨਾਨਕ ਗੁਰਮੁਖਾਂ ਨੂੰ ਸੁਖ ਅਗਲਾ, ਜਿਨ੍ਹਾਂ ਅੰਤਰ ਨਾਮ ਨਿਵਾਸ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਚਵਰ ਛਤਰ ਤਖਤਾਂ ਦੇ ਮਾਲਕ ਵਾਲੀਏ ਕੁਲ ਆਲਮ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਸਾਹਿਬ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਹਿਬ ਜੀ ਕੀ ਪਾਵਨ ਪਵਿੱਤਰ ਗੋਦ ਅੰਦਰ। ਧੰਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜਿਓਂ ਕੇ ਪਾਵਨ ਮੁਕੱਦਸ ਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ। ਧੰਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸੋਢੀ ਸੁਲਤਾਨ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਤੋਂ ਆਏ ਪਾਵਨ ਸ਼੍ਰੀ ਮੁਖਵਾਕ ਜੀ ਕੀ ਕਥਾ ਵਿਚਾਰ ਸਰਵਣ ਕਰਨੇ ਹਿੱਤ ਪ੍ਰੇਮ ਸਹਿਤ ਮਹਾਰਾਜ ਜੀ ਕੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਇਕੱਤਰ ਹੋਏ ਸਤਸੰਗੀ ਜਨੋ, ਹੁਣੇ ਹੀ ਭਾਈ ਸਾਹਿਬ ਜੀਆਂ ਤੋਂ ਪਾਵਨ ਸ਼੍ਰੀ ਮੁਖ ਵਾਕ ਜੋ ਸਤਿਗੁਰੂ ਮਹਾਰਾਜ ਜੀਆਂ ਨੇ ਬਖਸ਼ਿਸ਼ ਕੀਤਾ ਅੱਜ ਅੰਮ੍ਰਿਤ ਵੇਲੇ, ਉਸ ਪਾਵਨ ਸ਼੍ਰੀ ਮੁਖ ਵਾਕ ਜੀ ਕੀ ਪਹਿਲੀ ਪੌੜੀ ਪਾਵਨ ਪਵਿੱਤਰ ਪਹਿਲਾ ਸਲੋਕ ਸਰਵਣ ਕੀਤਾ ਹੈ। ਸੋ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਧੰਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ, ਤਿਨ੍ਹਾਂ ਦੀ ਪਾਵਨ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ ਬਚਨ ਰਾਗ ਸੋਰਠ ਵਾਰ ਮਹੱਲੇ ਚੌਥੇ ਕੀ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਦੁਆਰਾ ਉਚਾਰਨ ਕੀਤੀ ਹੋਈ ਵਾਰ ਦੇ ਵਿੱਚੋਂ ਪਾਵਨ ਸਲੋਕਾਂ ਨਾਲ ਇਹ ਪਾਵਨ ਸ਼੍ਰੀ ਮੁੱਖ ਵਾਕ ਹੈ। ਜੋ ਅਸਥਾਨ ਦੀ ਮਰਿਆਦਾ ਹੈ ਸਾਧ ਸੰਗਤ ਜੀ, ਜੋ ਕੋਈ ਵੀ ਦਿਹਾੜਾ ਕੋਈ ਵੀ ਪਾਵਨ ਪਵਿੱਤਰ ਪੁਰਬ ਹੋਵੇ, ਉਸ ਪੁਰਬ 'ਤੇ ਉਸ ਇਤਿਹਾਸ ਨੂੰ ਆਪਾਂ ਦਰਸ਼ਨ ਦੀਦਾਰ ਕਰਨੇ ਹਾਂ। ਅੱਜ ਧਰਮ ਦੀ ਚਾਦਰ ਵੈਰਾਗ ਅਨੁਰਾਗ ਪਿਆਰ ਦੀ ਮੂਰਤ ਨੌਵੇਂ ਧੰਨ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਤਿਨ੍ਹਾਂ ਦੇ ਪਾਵਨ ਪਵਿੱਤਰ ਪ੍ਰਕਾਸ਼ ਗੁਰਪੁਰਬ ਹਨ। ਜਿੱਥੇ ਜਿੱਥੇ ਵੀ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਵਸਦੀਆਂ ਹਨ, ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਪ੍ਰੇਮ ਨਾਲ ਆਪਣੇ ਹਿਰਦੇ ਅੰਦਰ ਯਾਦ ਕਰਦੇ ਹਨ। ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਮੁਬਾਰਕ ਜੀਵਨ ਦੇ ਉੱਪਰ ਦੀਦਾਰ ਕਰਨੇ ਹਨ। ਪ੍ਰਥਮ ਸ਼੍ਰੀ ਮੁੱਖ ਵਾਕ ਜੀ ਦੀ ਕਥਾ ਵਿਚਾਰ ਤੋਂ ਪਹਿਲਾਂ ਔਰ ਆਪ ਸਮੁੱਚੀ ਸੰਗਤ ਜੀ ਨੂੰ ਪ੍ਰਥਮ ਸਤਿਗੁਰੂ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ। ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜਿਵੇਂ ਪਾਵਨ ਪਵਿੱਤਰ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਪੌੜੀ ਹੈ, ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਭਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਧੰਨ ਧੰਨ ਪਿਤਾ ਧੰਨ ਧੰਨ ਕੁੱਲ, ਧੰਨ ਧੰਨ ਸੋ ਜਨਨੀ, ਜਿਨ ਗੁਰੂ ਜਣਿਆ ਮਾਏ। ਉਹ ਥਾਂ ਉਹ ਧਰਤੀ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦਾ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਪਾਵਨ ਪਵਿੱਤਰ ਅਸਥਾਨ ਹੈ, ਜਿੱਥੇ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਅਵਤਰਨ ਹੋਏ ਹਨ। ਗੁਰਬਿਲਾਸ ਪਾਤਸ਼ਾਹੀ ਛੇਵੀਂ ਦਾ ਕਰਤਾ ਉਹਨਾਂ ਨੇ ਅੰਕਿਤ ਕੀਤਾ, ਸਤਿਗੁਰੂ ਮਹਾਰਾਜ ਜੀ ਜਿਸ ਵਕਤ ਅਵਤਰਨ ਹੋਏ ਹਨ ਬਾਲ ਸ਼੍ਰੀ ਤੇਗ ਬਹਾਦਰ ਜੀ ਦੇ, ਧੰਨ ਸ਼੍ਰੀ ਗੁਰੂ ਹਰਗੋਬਿੰਦ ਮੀਰੀਆਂ ਪੀਰੀਆਂ ਦੇ ਮਾਲਕ ਉਸ ਵਕਤ ਆਸਾ ਕੀ ਵਾਰ ਅੰਮ੍ਰਿਤ ਵੇਲੇ ਸਰਵਣ ਕਰ ਰਹੇ ਸਨ, ਭੋਗ ਪਏ ਹਨ। ਆਣ ਕੇ ਸੇਵਕ ਨੇ ਕੋਲ ਖਬਰ ਦਿੱਤੀ ਹੈ, ਮਹਾਰਾਜ ਗ੍ਰਹਿ ਦੇ ਅੰਦਰ ਸਪੁੱਤਰ ਨੇ ਅਵਤਰਨ ਲਿਆ ਹੈ। ਧੰਨ ਸ਼੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਨੇ ਪਿਤਾ ਗੁਰੂ ਜੀ ਦੇ ਪਾਵਨ ਪਵਿੱਤਰ ਅਸਥਾਨ 'ਤੇ ਨਮਸਕਾਰ ਕੀਤੀ, ਘਰ ਪਹੁੰਚੇ ਹਨ। ਸਾਰੇ ਇਤਿਹਾਸਕਾਰ ਇਹੋ ਅੰਕਿਤ ਕਰਦੇ ਹਨ ਕਿ ਸਤਿਗੁਰੂ ਮਹਾਰਾਜ ਜੀਆਂ ਨੇ ਬਾਲ ਸਾਹਿਬ ਸ਼੍ਰੀ ਤੇਗ ਬਹਾਦਰ ਜੀਆਂ ਨੂੰ ਗੋਦ ਵਿੱਚ ਲਿਆ ਹੈ, ਮੱਥਾ ਚੁੰਮਿਆ ਔਰ ਨਾਲ ਹੀ ਸੀਸ ਵੀ ਨਵਾਇਆ ਹੈ। ਸਾਧ ਸੰਗਤ ਜੀ ਕੋਲੋਂ ਸੇਵਕ ਨੇ ਪੁੱਛ ਲਿਆ, ਕੁਝ ਲਿਖਦੇ ਭਾਈ ਵਿਧੀ ਚੰਦ ਜੀ ਉਹ ਖਲੋਤੇ ਹਨ ਕੋਲ, ਸਤਿਗੁਰੂ ਮਹਾਰਾਜ ਜੀਆਂ ਨੂੰ ਪੁੱਛਦੇ ਹਨ, ਮਹਾਰਾਜ ਆਪ ਜੀਆਂ ਦੇ ਘਰ ਦੇ ਅੰਦਰ ਚਾਰ ਸਪੁੱਤਰ, ਪਾਤਸ਼ਾਹ ਜੀਆਂ ਦੇ ਘਰ ਦੇ ਅੰਦਰ ਇੱਕ ਧੀ, ਘਰ ਅੰਦਰ ਪਹਿਲਾਂ ਪੀਨੇ, ਮਹਾਰਾਜ ਜੋ ਅੱਜ ਬਾਲ ਨੇ ਜਨਮ ਲਿਆ ਹੈ ਸਤਿਗੁਰੂ ਜੀ, ਇਹਨਾਂ ਨੂੰ ਤੁਸੀਂ ਸਾਹਿਬ ਜੀ ਸੀਸ, ਸਤਿਗੁਰੂ ਮਹਾਰਾਜ ਧੰਨ ਸ਼੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਨੇ ਉਸ ਵਕਤ ਮੁਖਾਰਬਿੰਦ ਤੋਂ ਬਚਨ ਕਹੇ, ਕਹਿੰਦੇ ਜੋ ਇਹ ਘਰ ਦੇ ਅੰਦਰ ਇਹ ਪੁੱਤਰ ਪੈਦਾ ਹੋਇਆ ਹੈ, ਇਹ ਦੀਨ ਰੱਛਕ, ਦੀਨਾਂ ਦੀ ਰੱਖਿਆ ਕਰਨੇ ਵਾਲਾ, ਦੀਨ ਦੁਖੀਆਂ ਦੇ ਦੁੱਖਾਂ ਨੂੰ ਹਰਨੇ ਵਾਲਾ, ਔਰ ਨਾਲ ਸਤਿਗੁਰੂ ਜੀਆਂ ਨੇ ਇਹ ਵੀ ਬਚਨ ਕੀਤਾ ਕਿ ਇਹਦੇ ਗ੍ਰਹਿ ਦੇ ਅੰਦਰ, ਇਹਨਾਂ ਦੇ ਘਰ ਦੇ ਅੰਦਰ ਇੱਕ ਬਲਵਾਨ ਪੁੱਤਰ ਪੈਦਾ ਹੋਵੇਗਾ, ਬਲਵਾਨ ਪੁੱਤਰ ਅਵਤਰਨ ਲਵੇਗਾ। ਸਤਿਗੁਰੂ ਮਹਾਰਾਜ ਜੀਆਂ ਨੇ ਇਸ ਪ੍ਰਕਾਰ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਨੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦਾ ਨਾਮ ਵੀ ਉਹਨਾਂ ਨੇ, ਨਾਮਕਰਨ ਵੀ ਉਹਨਾਂ ਨੇ ਕੀਤਾ ਹੈ, ਔਰ ਪਰਮੇਸ਼ਰ ਦਾ ਸ਼ੁਕਰਾਨਾ ਕੀਤਾ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਭਾਵਾਂ ਕੇ ਸਾਧ ਸੰਗਤ ਜੀਓ ਜਦੋਂ ਗੁਰੂ ਬਣਦੇ ਨੇ, ਬਾਅਦ ਵਿੱਚ ਆਪਾਂ ਗੁਰੂ ਲਕਬ ਸਤਿਗੁਰੂ ਜੀਆਂ ਦੇ ਨਾਮ ਨਾਲ ਜੋੜਨੇ ਹਾਂ, ਪਰ ਸੁਭਾਵਕ ਹੈ ਜਦੋਂ ਵੀ ਗੁਰੂ ਮਹਾਰਾਜੀਆਂ ਦਾ ਨਾਮ ਰਸਨਾ 'ਤੇ ਆਵੇ, ਸਤਿਕਾਰ ਦੇ ਨਾਲ ਗੁਰੂ ਸ਼ਬਦ ਮਹਾਰਾਜੀਆਂ ਦੇ ਨਾਮ ਨਾਲ ਜੁੜਦਾ ਹੈ। ਸਾਹਿਬ ਸ਼੍ਰੀ ਤੇਗ ਬਹਾਦਰ ਜੀ, ਧੰਨ ਸ਼੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਉਹਨਾਂ ਦੇ ਨਾਲ ਹੀ ਰਹਿੰਦੇ ਹਨ। ਇਤਿਹਾਸਕਾਰ ਲਿਖਦੇ ਹਨ ਕਿ ਸਾਹਿਬ ਸ਼੍ਰੀ ਤੇਗ ਬਹਾਦਰ ਜੀਆਂ ਦੀ ਜਿਹੜੀ ਡੀਲ ਡੌਲ ਹੈ ਨਾ, ਜੁੱਸਾ, ਕਹਿੰਦੇ ਜਿਵੇਂ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਮਹਾਰਾਜ ਪਿਤਾ ਗੁਰੂ ਜੀ ਦਾ ਜੁੱਸਾ ਹੈ ਕਿ ਲੰਮਾ ਉੱਚਾ ਕੱਦ ਹੈ ਮਹਾਰਾਜ ਜੀ ਦਾ, ਲੰਬੀਆਂ ਬਾਹਾਂ ਹਨ, ਚੌੜਾ ਮੱਥਾ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੈ। ਜਿੱਥੇ ਕਿਤੇ ਵੀ ਔਰ ਨਾਲ ਜਾਣਾ, ਸਤਿਗੁਰੂ ਮਹਾਰਾਜ ਜੀਆਂ ਨੇ ਸਾਹਿਬ ਸ਼੍ਰੀ ਤੇਗ ਬਹਾਦਰ ਜੀ ਉਹਨਾਂ ਦੇ ਨਾਲ ਰਹਿੰਦੇ ਸਨ। ਇਤਿਹਾਸਕਾਰ ਲਿਖਦੇ ਨੇ ਕਿ ਜਦੋਂ ਇਹਨਾਂ ਦੀ ਤਾਲੀਮ ਵਿੱਦਿਆ ਬਾਬਾ ਬੁੱਢਾ ਸਾਹਿਬ ਜੀਆਂ ਦੇ ਪਾਸੋਂ, ਕਿਉਂਕਿ ਬਾਬਾ ਬੁੱਢਾ ਸਾਹਿਬ ਉਸ ਵਕਤ ਹਯਾਤੀ ਵਿੱਚ ਨੇ, ਬਾਬਾ ਬੁੱਢਾ ਸਾਹਿਬ ਸੰਨ 1631 ਨੂੰ ਅਕਾਲ ਚਲਾਣਾ ਕਰਦੇ ਹਨ ਬਾਬਾ ਬੁੱਢਾ ਸਾਹਿਬ, ਔਰ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਪ੍ਰਕਾਸ਼ ਸੰਨ 1621 ਨੂੰ ਹਨ, ਅਪ੍ਰੈਲ ਸੰਨ 1621 ਨੂੰ। ਬਾਬਾ ਬੁੱਢਾ ਸਾਹਿਬ ਜੀਆਂ ਦੇ ਪਾਸੋਂ ਤਾਲੀਮ, ਉਹਨਾਂ ਪਾਸੋਂ ਵਿੱਦਿਆ ਔਰ ਸ਼ਸਤਰ ਵਿੱਦਿਆ ਸਤਿਗੁਰੂ ਮਹਾਰਾਜ ਜੀਆਂ ਨੇ ਆਪਣੀ ਨਿਗਰਾਨੀ ਦੇ ਅੰਦਰ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਤਿੰਨਾਂ ਨੂੰ ਦੇਣਾ ਕੀਤੀ। ਮਹਾਰਾਜ ਜੀਆਂ ਦੇ ਕੋਲ ਰਹਿੰਦੇ ਹਨ। ਸਤਿਗੁਰੂ ਮਹਾਰਾਜ ਜੀਆਂ ਦੇ ਜੀਵਨ ਦੇ ਅੰਦਰ ਇੱਕ ਐਸੀ ਘਟਨਾ ਵਾਪਰੀ ਕਿ ਮਹਾਰਾਜ ਜੀਆਂ ਨੇ ਆਪਣੇ ਅੱਖੀਂ ਜਾਂ ਆਪ ਆਪਣੇ ਵੱਡੇ ਭਰਾ ਬਾਬਾ ਅਟਲ ਰਾਏ ਜੀਆਂ ਨੂੰ ਅਕਾਲ ਚਲਾਣਾ ਜਦੋਂ ਕੀਤਾ ਉਹਨਾਂ ਨੇ ਕੋਲ, ਜਾਂ ਉਸ ਵਕਤ ਇਹਨਾਂ ਨੇ ਉਹ ਸਾਰੀ ਜਿਹੜੀ ਘਟਨਾ, ਉਹਦਾ ਪ੍ਰਭਾਵ ਵੀ ਮਨ ਦੇ ਉੱਪਰ ਪਿਆ ਹੈ। ਪਰ ਸਤਿਗੁਰੂ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਬਾਣੀ ਅੰਦਰ ਉਸ ਨਾਸ਼ਮਾਨਤਾ ਦੇ ਵਿੱਚੋਂ ਸਤਿਗੁਰੂ ਜੀ ਵੈਰਾਗ ਦੇ ਅੰਦਰ ਨਹੀਂ, ਉਸ ਵੈਰਾਗ ਦੇ ਵਿੱਚੋਂ ਪਰਮੇਸ਼ਰ ਦੇ ਘਰ ਦੇ ਨਾਲ ਕਿਵੇਂ ਜੁੜਨਾ ਹੈ, ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਸਿਖਾਲਦੇ ਹਨ। ਸਮਾਂ ਆਪਣੀ ਚਾਲ ਦੇ ਨਾਲ ਤੁਰਿਆ। ਸੰਨ 1644 ਦਾ ਸਮਾਂ ਆਇਆ। ਪਰਿਵਾਰ ਕੀਰਤਪੁਰ ਸਾਹਿਬ ਜਾ ਕਰਕੇ ਮਹਾਰਾਜ ਜੀ ਵੱਸਦੇ ਹਨ। ਔਰ ਇਸ ਤੋਂ ਪਹਿਲਾਂ ਸੰਨ 1632 ਵਿੱਚ ਮਹਾਰਾਜ ਜੀਆਂ ਦੇ ਆਨੰਦ ਕਾਰਜ, ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਵਿਵਾਹ ਜਲੰਧਰ ਕਰਤਾਰਪੁਰ ਸਾਹਿਬ ਮਾਤ ਗੁਜਰੀ ਜੀ ਦੇ ਨਾਲ ਸੰਨ 1632 ਵਿੱਚ ਹੋਏ ਹਨ। ਇਤਿਹਾਸਕਾਰ ਲਿਖਦੇ ਹਨ, ਸਾਧ ਸੰਗਤ ਜੀ, ਅਜੇ ਆਨੰਦ ਕਾਰਜ ਹੋਇਆਂ ਨੂੰ ਥੋੜ੍ਹਾ ਸਮਾਂ ਹੀ ਹੋਇਆ ਸੀ, ਉੱਧਰੋਂ ਕਰਤਾਰਪੁਰ ਸਾਹਿਬ ਦੀ ਜੰਗ ਲੱਗ ਗਈ। ਕਰਤਾਰਪੁਰ ਸਾਹਿਬ ਦਾ ਯੁੱਧ ਸ਼ੁਰੂ ਹੋਇਆ। ਉਸ ਵਕਤ ਸਤਿਗੁਰੂ ਮਹਾਰਾਜ ਜੀ ਜਿੱਥੇ ਹੋਰ ਵੀ ਸਿੱਖ ਗੁਰੂ ਮਹਾਰਾਜ ਜੀਆਂ ਦੇ ਅਗਾਂਹ ਵੱਧ ਕੇ ਜਾਨਾ ਹੂਲ ਕੇ ਯੁੱਧ ਦੇ ਅੰਦਰ ਸਾਧ ਸੰਗਤ ਜੀ ਉਹ ਰਣਤੱਤੇ ਵਿੱਚ ਜੂਝ ਰਹੇ ਹਨ, ਸਾਹਿਬ ਸ਼੍ਰੀ ਤੇਗ ਬਹਾਦਰ ਮਹਾਰਾਜ ਜੀਆਂ ਨੇ ਵੀ ਹੱਥ ਦੇ ਅੰਦਰ ਕਿਰਪਾਨ ਤਲਵਾਰ ਪਕੜ ਕਰਕੇ ਜੂਝਦੇ ਹਨ। ਔਰ ਪਿੱਛੋਂ ਜਦੋਂ ਕਹਿੰਦੇ ਉਹ ਜਿਹੜੀ ਜੰਗ ਸੀ ਸ਼ਹਿਰ ਦੇ ਅੰਦਰ ਨਜ਼ਦੀਕ ਹੋਈ, ਘਰਾਂ ਦੇ ਅੰਦਰ ਇਸਤਰੀਆਂ ਨੇ, ਮਾਈਆਂ ਬੀਬੀਆਂ ਨੇ ਕੋਠਿਆਂ 'ਤੇ ਚੜ੍ਹ ਕਰਕੇ ਉਸ ਜੰਗ ਨੂੰ ਤੱਕਣਾ ਕੀਤਾ। ਔਰ ਉੱਥੇ ਲਿਖਦੇ ਨੇ, ਕਹਿੰਦੇ ਮਾਤ ਨਾਨਕੀ ਜੀਆਂ ਨੇ ਜਦੋਂ ਇਹਨਾਂ ਨੂੰ ਲੜਦਿਆਂ ਕੁਝ ਸਮਾਂ ਹੋਇਆ ਹੈ, ਮਾਤ ਨਾਨਕੀ ਨੇ ਤਰਕਾਲਾਂ ਪਈਆਂ, ਸ਼ਾਮਾਂ ਪਈਆਂ, ਸੁਨੇਹਾ ਭੇਜਿਆ, ਲਾਲ ਜੀ ਆਓ, ਲੰਮਾ ਸਮਾਂ ਹੋ ਗਿਆ ਹੈ ਤੁਹਾਨੂੰ ਜੂਝਦਿਆਂ, ਘਰ ਨੂੰ ਆਓ, ਕੁਝ ਸਮਾਂ ਆਰਾਮ। ਅਤੇ ਕਹਿੰਦੇ ਸੁਨੇਹਾ ਕਿਹੜੀ ਸੁਨੇਹਾ ਭੇਜਿਆ, ਕਹਿੰਦੇ ਸੂਰਮੇ ਰਣਤੱਤੇ ਵਿੱਚੋਂ ਜਾਂ ਜਿੱਤ ਕੇ ਵਾਪਸ ਆਉਂਦੇ ਹਨ ਅਤੇ ਜਾਂ ਸੂਰਮ ਗਤੀ ਪ੍ਰਾਪਤ ਕਰਕੇ ਆਉਂਦੇ ਹਨ, ਰਣਤੱਤੇ ਵਿੱਚੋਂ ਸੂਰਮੇ ਇਸ ਵਿਧ ਨਹੀਂ ਆਉਂਦੇ। ਇਹ ਜਵਾਬ, ਇਹ ਉੱਤਰ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦਾ ਇਹ ਉੱਤਰ ਸੀ। ਸਮਾਂ ਆਪਣੀ ਚਾਲ ਦੇ ਨਾਲ ਤੁਰਿਆ। ਸਾਧ ਸੰਗਤ ਜੀ, ਸਤਿਗੁਰੂ ਮਹਾਰਾਜ ਜੀਆਂ ਨੇ ਕੀਰਤਪੁਰ ਸਾਹਿਬ ਜਾ ਕਰਕੇ ਵਾਸਾ ਕੀਤਾ ਸੰਨ 1644 ਵਿੱਚ। ਧੰਨ ਸ਼੍ਰੀ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਜੋਤੀ ਜੋਤ ਸਮਾਉਂਦੇ ਹਨ। ਜੋਤੀ ਜੋਤ ਸਮਾਉਣ ਤੋਂ ਪਹਿਲਾਂ ਇੱਕ ਦਿਨ ਮਾਤ ਨਾਨਕੀ ਜੀ ਨੇ ਸਤਿਗੁਰੂ ਸ਼੍ਰੀ ਗੁਰੂ ਤੇਗ ਹਰਗੋਬਿੰਦ ਮਹਾਰਾਜ ਜੀਆਂ ਦੇ ਪਾਸ ਇੱਕ ਬੇਨਤੀ ਕੀਤੀ, ਛੇਵੇਂ ਪਾਤਸ਼ਾਹ ਜੀਆਂ ਦੇ ਕੋਲ, ਪਤੀ ਗੁਰੂ ਜੀਆਂ ਦੇ ਕੋਲ ਇੱਕ ਬੇਨਤੀ ਕੀਤੀ। ਕਹਿਣ ਲੱਗੇ, ਮਹਾਰਾਜ ਜਿਹੜੇ ਆਪ ਜੀਆਂ ਦੇ ਬਾਕੀ ਸਪੁੱਤਰ ਨੇ ਉਹ ਤਾਂ ਮਸੰਦਾਂ ਦੇ ਨਾਲ ਵਰਤੋਂ ਵਿਹਾਰ ਵਿੱਚ ਕਰਦੇ ਹਨ, ਉਹ ਸੰਗਤ ਦੇ ਨਾਲ ਵਿਚਰਦੇ ਨੇ, ਮਸੰਦ ਆਉਂਦੇ ਨੇ, ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਹਨ, ਪਰ ਜਿਹੜੇ ਤੁਹਾਡੇ ਸਾਰਿਆਂ ਨਾਲੋਂ ਛੋਟੇ ਸਪੁੱਤਰ ਇਸ਼ਾਰਾ ਕਰਕੇ ਸਾਹਿਬ ਸ਼੍ਰੀ ਤੇਗ ਬਹਾਦਰ ਜੀ ਵੱਲ, ਇਹ ਤਾਂ ਕਿਸੇ ਨਾਲ ਬਹੁਤਾ ਬੋਲਦੇ ਵੀ ਨਹੀਂ, ਇਹ ਤਾਂ ਕਿਸੇ ਦੇ ਨਾਲ ਬਹੁਤੀ ਗੱਲਬਾਤ ਵੀ ਨਹੀਂ ਕਰਦੇ, ਮਸੰਦਾਂ ਨਾਲ ਮੇਲ ਜੋਲ ਵੀ ਨਹੀਂ ਰੱਖਦੇ, ਸੰਗਤ ਨਾਲ ਵੀ ਨਹੀਂ ਬਹੁਤਾ ਮਿਲਦੇ, ਇਹਨਾਂ ਦੀ ਘਰ ਗ੍ਰਸਤੀ ਕਿਵੇਂ ਚੱਲੇਗੀ? ਸਤਿਗੁਰੂ ਮਹਾਰਾਜ ਜੀਆਂ ਨੇ ਤਿੰਨ ਬਖਸ਼ਿਸ਼ਾਂ ਦੇ ਕੇ, ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਨੇ ਮੁੱਖੋ ਬਚਨ ਕਿਹਾ ਸੀ, ਕਹਿੰਦੇ ਤੁਸੀਂ ਇਹਦੀ ਚਿੰਤਾ ਨਾ ਕਰੋ, ਇਹਨਾਂ ਦੇ ਘਰ ਦੇ ਅੰਦਰ ਬਲਵਾਨ ਪੁੱਤਰ ਪੈਦਾ ਹੋਵੇਗਾ, ਸਮਾਂ ਆਏਗਾ ਨਿਰੰਜਨੀ ਛਤਰ ਇਹਨਾਂ ਦੇ ਸੀਸ ਤੇ ਚੁੱਲਣਗੇ, ਔਰ ਇਹਨਾਂ ਦੇ ਘਰ ਦੇ ਅੰਦਰ ਬਲਵਾਨ ਬਲਵੰਡ ਪੁੱਤਰ ਪੈਦਾ ਹੋਵੇਗਾ, ਜਿਹੜਾ ਦੁਸ਼ਮਣਾਂ ਦੇ ਮੁਗਲਾਂ ਦੇ ਸਿਰ ਫੇ ਕਰਕੇ ਰੱਖ ਦੇਵੇਗਾ। ਔਰ ਬਖਸ਼ਿਸ਼ਾਂ ਦੇ ਕੇ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਨੇ ਪਰਿਵਾਰ ਨੂੰ ਬਕਾਲਾ ਸਾਹਿਬ, ਜਿਹਨੂੰ ਅੱਜ ਪਾਵਨ ਅਸਥਾਨ ਨੂੰ ਬਾਬਾ ਬਕਾਲਾ ਸਾਹਿਬ ਕਰਕੇ ਆਪਾਂ ਯਾਦ ਕਰਨੇ ਹਾਂ, ਇੱਥੇ ਨਾਨਕੇ ਪਰਿਵਾਰ ਵਿੱਚ ਭੇਜ ਦਿੱਤਾ ਔਰ ਮੁੱਖੋਂ ਬਚਨ ਕੀਤਾ, ਤੁਸੀਂ ਜਾ ਕੇ ਹੁਣ ਬਕਾਲਾ ਸਾਹਿਬ ਨਿਵਾਸ ਕਰੋ। ਮਹਾਰਾਜ ਜੀ ਮਾਤਾ ਨਾਨਕੀ ਜੀ ਦੇ ਨਾਲ ਸੰਨ 1644 ਵਿੱਚ ਆਣ ਕੇ ਇੱਥੇ ਇਹ ਨਾਨੇ ਨਿਵਾਸ ਕੀਤਾ। ਗੁਰਮੁਖੋ, ਜਦੋਂ ਸਤਿਗੁਰੂ ਧੰਨ ਗੁਰੂ ਹਰ ਰਾਏ ਮਹਾਰਾਜ ਜੀਆਂ ਨੂੰ ਗੁਰਤਾ ਗੱਦੀ ਮਿਲਦੀ ਹੈ, ਸ਼੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀਆਂ ਨੂੰ ਗੁਰਤਾ ਗੱਦੀ ਮਿਲਦੀ, ਕਿਤੇ ਮਹਾਰਾਜ ਜੀਆਂ ਨੇ ਇਹ ਨਹੀਂ ਕਿਹਾ ਵੀ ਮੈਂ ਵੱਡਾ ਹਾਂ ਇਹਨਾਂ ਤੋਂ ਜਾਂ ਮੈਂ ਗੁਰਤਾ ਗੱਦੀ ਨਹੀਂ। ਹਮੇਸ਼ਾ ਨਿਰਮਾਣਤਾ ਨਿਮਰਤਾ ਦੇ ਅੰਦਰ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਰਹੇ ਹਨ। 1644 ਦੇ ਅੰਦਰ ਆਣ ਕੇ ਬਕਾਲਾ ਸਾਹਿਬ ਇੱਥੇ ਪਰਮੇਸ਼ਰ ਦੀ ਆਰਾਧਨਾ ਉਹਨਾਂ ਨੇ ਕੀਤੀ, ਜਿਸ ਆਰਾਧਨਾ ਦਾ ਜ਼ਿਕਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਰਦੇ ਹਨ, ਤਾਤ ਮਾਤ ਮੋਰ ਅਲਖ ਆਰਾਧਾ ਬਹੁਵਿਧ ਯੋਗ ਸਾਧਨਾ ਸਾਧਾ। ਦਸਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਮੇਰੇ ਪਿਤਾ, ਮੇਰੇ ਸਤਿਕਾਰਯੋਗ ਮਾਤਾ, ਉਹਨਾਂ ਨੇ ਪਰਮੇਸ਼ਰ ਦੀ ਬੰਦਗੀ ਬੜਾ ਲੰਮਾ ਸਮਾਂ ਕੀਤੀ, ਪਰਮੇਸ਼ਰ ਦੀ ਬੰਦਗੀ ਦੇ ਅੰਦਰ ਉਹ ਰਹੇ ਹਨ। ਸਤਿਗੁਰੂ ਜੀ ਜਦੋਂ ਬਾਬਾ ਬਸੇ ਗ੍ਰਾਮ ਬਕਾਲੇ, ਸ਼੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀਆਂ ਨੇ ਦਿੱਲੀ ਦੀ ਧਰਤੀ ਤੋਂ ਬਚਨ ਕੀਤੇ ਸਨ 1664 ਵਿੱਚ, ਸਤਿਗੁਰੂ ਮਹਾਰਾਜ ਜੀਆਂ ਨੂੰ ਮੱਖਣ ਸ਼ਾਹ ਲਬਾਣੇ ਨੇ ਆਣ ਕੇ ਪ੍ਰਗਟ ਕੀਤਾ, ਕੇਵਲ ਵਿੱਚੋਂ ਟੂਕ ਮਾਤਰ ਪੰਛੀ ਝਾਤ ਹੈ ਇਤਿਹਾਸ ਦੇ ਉੱਪਰ। ਜਦੋਂ ਮਹਾਰਾਜ ਜੀਆਂ ਦੇ ਕੋਲ ਆਣ ਕੇ ਬੇਨਤੀ ਕੀਤੀ, ਸਾਰਿਆਂ ਨੂੰ ਕੋਈ ਦੋ ਦੋ ਮੋਹਰਾਂ ਪੰਜ ਪੰਜ ਮੋਹਰਾਂ ਰੱਖਦਿਆਂ ਨਿਰਾਸ਼ ਇਸ ਗੱਲੋਂ ਹੋ ਗਿਆ, ਕਹਿੰਦੇ ਆਏ ਸਾਂ ਗੁਰੂ ਦੇ ਦਰਸ਼ਨ ਕਰਨ ਵਾਸਤੇ, ਇੱਥੇ ਤਾਂ ਅਨੇਕਾਂ ਗੁਰੂ ਬਣੀ ਬੈਠੇ ਹਨ, ਪਤਾ ਕੋਈ ਨਹੀਂ ਲੱਗਦਾ ਗੁਰੂ ਕਿਹੜਾ ਹੈ। ਜਦੋਂ ਨਿਰਾਸ਼ ਹੋਏ ਕਿਹੜੇ ਪਾਸੇ ਜਾਵਾਂ, ਕਿਹੜੇ ਐਸੇ ਹਨ ਜਿਨ੍ਹਾਂ ਨੂੰ ਜਾ ਕੇ ਮੱਥਾ ਟੇਕਾਂ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਕੋਲ ਜਦੋਂ ਪਹੁੰਚੇ, ਮੱਥਾ ਟੇਕਿਆ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਪਾਸ ਜਦੋਂ ਵਾਪਸ ਤੁਰਨ ਲੱਗਾ, ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ, ਪੁਰਖਾ ਬੇਨਤੀਆਂ ਕਿਹੜੀਆਂ ਕੀਤੀਆਂ? ਅਤੇ ਉਸ ਵਕਤ ਜਦੋਂ ਸਤਿਗੁਰੂ ਮਹਾਰਾਜ ਜੀਆਂ ਨੂੰ ਜਦੋਂ ਪ੍ਰਗਟ ਕੀਤਾ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਮੱਖਣ ਸ਼ਾਹ ਲਬਾਣੇ ਨੇ ਇਹੋ ਬੇਨਤੀ ਕੀਤੀ, ਮਹਾਰਾਜ ਸੰਗਤ ਜਿਹੜੀ ਹੈ ਸੰਗਤ ਬੜੀ ਉਦਾਸ ਹੈ, ਮਹਾਰਾਜ ਗੁਰੂ ਦੇ ਦੀਦਾਰ ਤੋਂ ਬਿਨਾਂ ਬਾਹਰ ਦੰਭੀ ਬਾਹਰ ਪਖੰਡੀ, ਸਤਿਗੁਰੂ ਆਪਣੇ ਡੇਰੇ ਲਾਈ ਬੈਠੇ ਹਨ, ਕਿਰਪਾ ਕਰੋ ਸੰਗਤਾਂ ਨੂੰ ਸਤਿਗੁਰੂ ਜੀ ਆਣ ਕੇ ਦੀਦਾਰ ਬਖਸ਼ਿਸ਼ ਕਰੋ। ਮਹਾਰਾਜ ਜੀ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਫਿਰ ਇੱਥੋਂ ਬਕਾਲਾ ਸਾਹਿਬ ਪਾਵਨ ਪਵਿੱਤਰ ਅਸਥਾਨ ਤੋਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਆਪਣੇ ਜਿਹੜੇ ਪ੍ਰਚਾਰਕ ਦੌਰੇ ਇਤਿਹਾਸਕਾਰ ਲਿਖਦੇ ਇੱਥੋਂ ਫਿਰ ਆਰੰਭ ਕਰ ਦਿੱਤੇ। ਆਪ ਜੀਆਂ ਨੇ ਗੁਰਦੁਆਰਾ ਥੜਾ ਸਾਹਿਬ ਪਾਵਨ ਪਵਿੱਤਰ ਅਸਥਾਨ 'ਤੇ ਰੋਜ਼ਾਨਾ ਗੁਰਮੁਖ ਪਿਆਰੇ ਆਪ ਇੱਥੋਂ ਦੇ ਨਮਸਕਾਰ ਇੱਥੇ ਕਰਦੇ ਹੋ, ਸਤਿਗੁਰੂ ਮਹਾਰਾਜ ਆਏ ਨਮਸਕਾਰ ਕਰਨ ਪਾਵਨ ਪਵਿੱਤਰ ਅਸਥਾਨ 'ਤੇ, ਪਰ ਆਉਂਦਿਆਂ ਨੂੰ ਪੁਜਾਰੀਆਂ ਨੇ ਮਸੰਦਾਂ ਨੇ ਆਉਂਦਿਆਂ ਨੂੰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਪਾਵਨ ਪਵਿੱਤਰ ਦੀਵਾਰ ਕਵਾੜ ਬੰਦ ਕਰ ਦਿੱਤੇ। ਉਹਨਾਂ ਦੇ ਚਿੱਤ ਵਿੱਚ ਸੀ ਕਿਤੇ ਇੱਥੇ ਆਣ ਕੇ ਆਸਨ ਨਾ ਲਾ ਲੈਣ ਪੱਕੇ ਤੌਰ 'ਤੇ, ਉਹ ਤਾਂ ਨਮਸਕਾਰ ਕਰਨ ਆਏ। ਔਰ ਮਹਾਰਾਜ ਜੀ ਜਦੋਂ ਕਵਾੜ ਨਾ ਖੋਲ੍ਹੇ ਦਰਵਾਜ਼ੇ ਨਾ ਖੋਲ੍ਹੇ ਮਸੰਦਾਂ, ਅਤੇ ਸਤਿਗੁਰੂ ਜੀ ਇੱਕ ਪਾਸੇ ਬੈਠ ਕਰਕੇ ਉੱਥੇ ਗੁਰੂ ਗੁਰੂ ਜਪ ਕੇ, ਜਦੋਂ ਨਾਲਦਿਆਂ ਨੇ ਕਿਹਾ ਮਹਾਰਾਜ ਸਾਨੂੰ ਤੁਸੀਂ ਹੁਕਮ ਕਰੋ ਮਹਾਰਾਜ ਆਪਾਂ ਧੱਕੇ ਨਾਲ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਕਹਿਣ ਲੱਗੇ, ਨਹੀਂ ਧੱਕੇ ਨਾਲ ਨਹੀਂ, ਸਤਿਗੁਰੂ ਮਹਾਰਾਜ ਜੀਆਂ ਨੇ ਇੱਥੇ ਕੁਝ ਸਮਾਂ ਸਤਿਗੁਰੂ ਮਹਾਰਾਜ ਜੀ ਨੇ ਇੱਥੇ ਪੜਾਅ ਕੀਤਾ। ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਥੜਾ ਸਾਹਿਬ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਧ ਸੰਗਤ ਜੀ, ਉਹ ਕਈ ਵਾਰੀ ਨਾ ਜਦੋਂ ਕਾਹਲੀ ਕਾਹਲੀ ਆਈਏ ਪਾਵਨ ਪਵਿੱਤਰ ਅਸਥਾਨਾਂ 'ਤੇ ਕਈ ਵਾਰੀ ਅਸਥਾਨਾਂ ਦੇ ਇਤਿਹਾਸ ਤੋਂ ਅਨਗੋਲਿਆਂ ਹੀ ਕੋਲੋਂ ਲੰਘ ਜਾਈਦਾ ਹੈ, ਪਤਾ ਨਹੀਂ ਹੁੰਦਾ। ਸਤਿਗੁਰੂ ਮਹਾਰਾਜ ਜੀ ਨੇ ਫਿਰ ਸਾਧ ਸੰਗਤ ਜੀ ਮਾਲਵੇ ਦੇ ਪ੍ਰਚਾਰਕ ਦੌਰੇ ਪ੍ਰਾਰੰਭ ਕੀਤੇ ਹਨ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਤੋਂ ਉਪਰੰਤ ਦੂਰ ਦੁਰਾਡੇ ਦੇ ਪ੍ਰਚਾਰਕ ਦੌਰੇ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਵੀ ਯਾਤਰਾਵਾਂ ਕੀਤੀਆਂ, ਪ੍ਰਚਾਰਕ ਦੌਰੇ ਕੀਤੇ ਕਸ਼ਮੀਰ, ਜੰਮੂ ਕਸ਼ਮੀਰ, ਬਾਰਾਮੁੱਲਾ, ਇਸ ਪਾਸੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਲਾਈ ਹੋਈ ਸਿੱਖੀ ਬੂਟੇ ਨੂੰ ਪਾਣੀ ਪਾਉਣ ਵਾਸਤੇ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਚੱਲ ਪਏ ਹਨ। ਸਤਿਗੁਰੂ ਮਹਾਰਾਜ ਜੀਆਂ ਦੇ ਜਦੋਂ ਨਾ ਸਾਧ ਸੰਗਤ ਜੀ ਅੱਜ ਵੀ ਜਾਂ ਆਪ ਇਤਿਹਾਸ ਜਦੋਂ ਦੀਦਾਰ ਕਰੋਗੇ ਇਤਿਹਾਸਕ ਅਸਥਾਨਾਂ ਦੇ ਮਹਾਰਾਜ ਜੀਆਂ ਦੇ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀਆਂ ਦੇ ਬਹੁਤੇ ਪਾਵਨ ਪਵਿੱਤਰ ਅਸਥਾਨ ਮਾਲਵੇ ਵਿੱਚ ਬੜੇ ਹਨ। ਮਹਾਰਾਜ ਜੀ ਜਦੋਂ ਚੱਲਦੇ ਹਨ ਮਾਲਵੇ ਵਿੱਚ ਔਰ ਬਾਂਗਰ ਕੇ ਦੇਸ਼ ਵਿੱਚ, ਬਾਂਗਰ ਕੇ ਇਲਾਕੇ ਵਿੱਚ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਇੱਧਰ ਨਰਵਾਣਾ, ਜੀਂਦ, ਰੋਹਤਕ ਔਰ ਇੱਧਰ ਜਿਵੇਂ ਜਿਵੇਂ ਸਤਿਗੁਰੂ ਮਹਾਰਾਜ ਜੀ ਬਿਹਾਰ ਪੂਰਬ ਦੇਸ਼ ਵੱਲ ਨੂੰ ਗਏ, ਇਹਨਾਂ ਪਾਵਨ ਅਸਥਾਨਾਂ 'ਤੇ ਸਤਿਗੁਰੂ ਮਹਾਰਾਜ ਜੀ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜਿਵੇਂ ਜਿਵੇਂ ਕਿਸੇ ਯਾਦ ਕੀਤਾ ਸਤਿਗੁਰੂ, ਉਹਨਾਂ ਉਹਨਾਂ ਥਾਵਾਂ 'ਤੇ ਸੰਗਤਾਂ ਨੂੰ ਪ੍ਰਚਾਰ ਕਰਦਿਆਂ, ਬਾਣੀ ਦਾ ਪ੍ਰਚਾਰ ਕਰਦਿਆਂ ਔਰ ਔਰੰਗਜ਼ੇਬ ਦੇ ਜ਼ੁਲਮੋ ਸਿਤਮ ਤੋਂ ਜਿਹੜੇ ਡਰ ਰਹੇ ਸਨ ਉਹਨਾਂ ਨੂੰ ਸਤਿਗੁਰੂ ਮਹਾਰਾਜ ਜੀ ਨੇ ਤਰਵਾਸ ਦਿੱਤੀ। ਮੈਂ ਇੱਥੋਂ ਇੱਕ ਦੋ ਜਿਹੜੀਆਂ ਸਾਧ ਸੰਗਤ ਜੀ ਪਾਵਨ ਪਵਿੱਤਰ ਅਸਥਾਨ ਉਹਨਾਂ ਦਾ ਜ਼ਿਕਰ ਕਰਾਂ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਚੱਲਦਿਆਂ ਹੋਇਆਂ ਵੱਖ ਵੱਖ ਅਸਥਾਨਾਂ ਤੋਂ ਸਤਿਗੁਰੂ ਮਹਾਰਾਜ ਜੀ ਪਹੁੰਚਦੇ ਹਨ ਧਮਧਾਨ ਸਾਹਿਬ ਦੇ ਪਾਵਨ ਅਸਥਾਨ 'ਤੇ। ਮਾਲਵੇ ਅੰਦਰ ਬਾਂਗਰ ਕਾ ਇਲਾਕਾ ਹੈ, ਸਾਧ ਸੰਗਤ ਜੀ ਅੱਜ ਵੀ ਉੱਥੇ ਬਹੁਤੇ ਘਰ ਸਿੱਖਾਂ ਦੇ, ਕੋਈ ਪਿੰਡ ਵਿੱਚ ਕੋਈ ਬਹੁਤੇ ਘਰ ਸਿੱਖਾਂ ਦੇ ਨਹੀਂ, ਪਰ ਸਤਿਗੁਰੂ ਮਹਾਰਾਜ ਜੀਆਂ ਨੂੰ ਪ੍ਰੇਮ ਕਰਨ ਵਾਲਿਆਂ ਦੇ, ਬੜੇ ਗੁਰੂ ਕੇ ਪਿਆਰਿਆਂ ਦੇ, ਉੱਥੇ ਮਹਾਰਾਜ ਜੀਆਂ ਨੂੰ ਭਾਵਨੀ ਨਾਲ ਪ੍ਰੇਮ ਕਰਨ ਵਾਲੇ ਜਿਹੜੇ ਹੁਣ ਉੱਥੋਂ ਦੇ ਵਸਨੀਕ ਹਨ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਸਥਾਨਾਂ 'ਤੇ ਹਾਜ਼ਰੀਆਂ ਭਰਦੇ ਹਨ। ਉੱਥੇ ਛੇਵੇਂ ਪਾਤਸ਼ਾਹ ਮਹਾਰਾਜ ਜੀਆਂ ਦਾ ਇੱਕ ਅਨਨ ਸੇਵਕ ਹੋਇਆ ਭਾਈ ਨੰਦ ਲਾਲ ਸੋਹਣਾ। ਇੱਕ ਤਾਂ ਭਾਈ ਨੰਦ ਲਾਲ ਜੀ ਨੇ ਨਾ ਜਿਨ੍ਹਾਂ ਦੀਆਂ ਆਪਾਂ ਰਚਨਾਵਾਂ ਪੜ੍ਹਨੇ ਹਾਂ, ਇੱਕ ਸਿੱਖ ਹੋਏ ਹਨ ਭਾਈ ਨੰਦ ਲਾਲ ਜੀ ਸੋਹਣਾ ਛੇਵੇਂ ਪਾਤਸ਼ਾਹ ਮਹਾਰਾਜ ਜੀਆਂ ਦੇ ਵੇਲੇ। ਉਹਨਾਂ ਦਾ ਅੱਗੇ ਸਪੁੱਤਰ ਸੀ ਭਾਈ ਰਾਮਦੇਵ। ਭਾਈ ਰਾਮਦੇਵ ਵੀ ਮਹਾਰਾਜ ਜੀਆਂ ਦੇ ਨਾਲ ਨਾਲ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਨਾਲ ਨਾਲ ਜਿੱਥੇ ਜਿੱਥੇ ਮਹਾਰਾਜ ਜੀ ਨੇ ਪੜਾਅ ਕਰਨੇ ਉੱਥੇ ਉਹਨਾਂ ਨੇ ਸੇਵਾ ਕਰਨੀ ਭਾਈ ਰਾਮਦੇਵ ਜੀ ਨੇ। ਇਹਨਾਂ ਨੇ ਨਾ ਭਾਰੀ ਗਾਗਰ ਚੁੱਕ ਲੈਣੀ, ਪਾਤਸ਼ਾਹ ਜੀਆਂ ਦੇ ਹਜ਼ੂਰ ਰਹਿ ਕੇ ਭਾਰੀ ਗਾਗਰ ਚੁੱਕ ਲੈਣੀ ਔਰ ਦੂਰੋਂ ਜਾ ਕੇ ਇਹਨਾਂ ਨੇ ਪਾਣੀ ਦੀ ਗਾਗਰ ਭਰਨੀ, ਜਲ ਦੀ ਗਾਗਰ ਭਰਨੀ। ਜਿੱਥੇ ਸ਼ਾਮਾਂ ਵੇਲੇ ਸਤਿਗੁਰੂ ਜੀਆਂ ਨੇ ਦੀਵਾਨ ਲਾਉਣਾ, ਭਾਈ ਰਾਮਦੇਵ ਜੀਆਂ ਨੇ ਭਾਰੀ ਗਾਗਰ ਚੁੱਕ ਕੇ ਲਿਆਉਣੀ ਅਤੇ ਉੱਥੇ ਲਿਆ ਕੇ ਜਲ ਦਾ ਛੱਟਾ, ਜਲ ਦਾ ਤਰੌਂਕਾ ਕਰਨਾ ਅਤੇ ਪਾਣੀ ਆਣ ਕੇ ਰੋੜ ਦੇਣਾ, ਫਿਰ ਜਾਣਾ ਚੁੱਕ ਕੇ ਭਰਨ ਵਾਸਤੇ। ਕਹਿੰਦੇ ਸੇਵਾ ਕਰਦਿਆਂ ਭਾਰੀ ਗਾਗਰ ਚੁੱਕਦਿਆਂ ਸਿਰ ਦੇ ਅੰਦਰ ਇਹਨਾਂ ਦੇ ਸਾਧ ਸੰਗਤ ਜੀ ਉਹ ਜ਼ਖਮ ਹੋ ਗਏ। ਫਿਰ ਵੀ ਗਾਗਰ ਦੀ ਸੇਵਾ ਜਦੋਂ ਨਾ ਛੱਡੀ, ਇੱਕ ਦਿਨ ਇਹ ਬੈਠੇ ਕੇਸ ਹਰੇ ਕਰ ਰਹੇ ਸਨ, ਭਾਈ ਰਾਮਦੇਵ ਜੀ ਇਹਨਾਂ ਦਾ ਨਾਮ ਸੀ, ਜਦੋਂ ਕੇਸ ਹਰੇ ਕਰ ਰਹੇ ਸਨ, ਕੇਸ ਵਾਹੁਣ ਲੱਗੇ ਅਤੇ ਇਹਨਾਂ ਨੇ ਨਾ ਜਦੋਂ ਕੇਸ ਵਾਹੁਣ ਲੱਗੇ ਮੁੱਖੋਂ ਜਦੋਂ ਹਾਏ ਸ਼ਬਦ ਨਿਕਲਿਆ, ਪੀੜ ਨਿਕਲੀ ਅਤੇ ਮਾਤਾ ਨਾਨਕੀ ਜੀ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਮਾਤਾ ਜੀ, ਮਾਤਾ ਨਾਨਕੀ ਜੀ ਕੋਲੋਂ ਕਹਿਣ ਲੱਗੇ ਰਾਮਦੇਵ ਨੂੰ ਕੀ ਗੱਲ ਹੋਈ। ਇਹਨਾਂ ਨੇ ਕੁਛ ਨਹੀਂ ਕਹਿੰਦਿਆਂ ਆਪਣੇ ਸਿਰ ਦੇ ਉੱਪਰ ਕੱਪੜਾ ਰੱਖ ਲਿਆ, ਮਾਤਾ ਜੀ ਕੋਲ ਗਏ ਅਤੇ ਵੇਖਿਆ ਵੀ ਤੁਹਾਡੇ ਸਿਰ ਦੇ ਅੰਦਰ ਤਾਂ ਜ਼ਖਮ ਹਨ, ਜ਼ਖਮ ਕਿਵੇਂ ਬਣੇ? ਮਾਤਾ ਜੀ ਕਹਿਣ ਲੱਗੇ ਗਾਗਰ ਦੇ ਨਾਲ, ਔਰ ਗਾਗਰ ਦੇ ਨਾਲ ਜ਼ਖਮ ਬਣੇ, ਗਾਗਰ ਦੀ ਸੇਵਾ ਫਿਰ ਨਹੀਂ ਛੱਡੀ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜਿਨ੍ਹਾਂ ਨੇ ਉੱਥੇ ਪੜਾਅ ਕੀਤਾ, ਜਦੋਂ ਉਹਨਾਂ ਦੇ ਕੋਲ ਇਹ ਖਬਰ ਮਾਤਾ ਜੀ ਨੇ ਦੱਸੀ ਵੀ ਆਪਣੇ ਸੇਵਕ ਦੇ ਤੁਸੀਂ ਤੱਕਣਾ ਤਾਂ ਕਰੋ, ਵੇਖਣਾ ਤਾਂ ਕਰੋ, ਜਦੋਂ ਮਹਾਰਾਜ ਜੀਆਂ ਨੇ ਪੁੱਛਿਆ, ਕਹਿਣ ਲੱਗੇ ਭਾਈ ਰਾਮਦੇਵ ਦੱਸਿਆ ਨਹੀਂ ਸਾਨੂੰ, ਦੱਸ ਦੇਣਾ ਸੀ। ਅੱਗੋਂ ਨੇ ਬੇਨਤੀ ਕੀਤੀ, ਮਹਾਰਾਜ ਜੇ ਕਿਤੇ ਦੱਸ ਦਿੰਦਾ ਤਾਂ ਤੁਸਾਂ ਨੇ ਗਾਗਰ ਦੀ ਸੇਵਾ ਮੇਰੇ ਕੋਲੋਂ ਖੋਹ ਲੈਣੀ ਸੀ। ਮਹਾਰਾਜ ਜੇ ਕਿਤੇ ਮੈਂ ਤੁਹਾਨੂੰ ਦੱਸ ਦਿੰਦਾ ਤੁਸੀਂ ਗਾਗਰ ਦੀ ਸੇਵਾ ਮੇਰੇ ਕੋਲੋਂ ਲੈ ਲੈਣੀ ਸੀ। ਤੇ ਸਤਿਗੁਰੂ ਮਹਾਰਾਜ ਜੀਆਂ ਨੇ ਸਾਧ ਸੰਗਤ ਜੀ ਉਸ ਭਾਈ ਰਾਮਦੇਵ ਜੀ ਨੂੰ ਉੱਥੇ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਖਿਤਾਬ ਦਿੱਤਾ ਸੀ ਭਾਈ ਮੀਹੇ ਦਾ, ਕਹਿੰਦੇ ਜਿਹੜਾ ਕੰਮ ਇੰਦਰ ਦੇਵਤਾ ਕਰਦਾ ਹੈ ਮੀਂਹ ਪਵਾਉਣ ਵਾਲਾ, ਉਹ ਤਾਂ ਤੁਸੀਂ ਗਾਗਰ ਦੇ ਨਾਲ ਹੀ ਕਰ ਦਿੰਦੇ ਹੋ, ਉਹ ਕੰਮ ਤਾਂ ਤੁਸੀਂ ਭਾਰੀ ਗਾਗਰ ਚੁੱਕ ਕੇ ਕਰ ਦਿੰਦੇ ਹੋ। ਸਤਿਗੁਰੂ ਮਹਾਰਾਜ ਜੀਆਂ ਨੇ ਫਿਰ ਇੱਥੇ ਭਾਈ ਰਾਮਦੇਵ ਨੂੰ ਕਿਹਾ ਸੀ, ਕਹਿੰਦੇ ਤੇਰੇ ਕੋਲੋਂ ਖੋਣਾ ਨਹੀਂ ਬਲਕਿ ਤੈਨੂੰ ਸੇਵਾ ਹੋਰ ਦੇਣੀ ਹੈ। ਮਹਾਰਾਜ ਜੀਆਂ ਨੇ ਫਿਰ ਇਸ ਭਾਈ ਰਾਮਦੇਵ ਭਾਈ ਮੀਹਾਂ ਜੀ ਨੂੰ ਇਤਿਹਾਸ ਵਿੱਚ ਫਿਰ ਇਹਨਾਂ ਨੂੰ ਰਾਮਦੇਵ ਨਾਲੋਂ ਬਹੁਤਾ ਭਾਈ ਮੀਹਾਂ ਜੀ ਸ਼ਬਦ ਕਰਕੇ ਆਪਾਂ ਇਤਿਹਾਸ ਵਿੱਚ ਯਾਦ ਕਰਨੇ ਹਾਂ। ਫਿਰ ਭਾਈ ਮੀਹਾਂ ਜੀਆਂ ਨੂੰ ਦੱਖਣੀ ਬੈਲ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਨਗਾਰਾ ਬਖਸ਼ਿਸ਼ ਕੀਤਾ ਔਰ ਮੁੱਖੋਂ ਕਿਹਾ ਕਿ ਤੁਸੀਂ ਇਹਨਾਂ ਵੱਖ ਵੱਖ ਥਾਵਾਂ 'ਤੇ ਦੂਰ ਦੁਰਾਡੇ ਤੱਕ ਤੁਸੀਂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਸਿੱਖੀ ਦਾ ਪ੍ਰਚਾਰ ਕਰੋ। ਗੁਰਮੁਖੋ ਬੜਾ ਉਸ ਗੁਰੂ ਕੇ ਸੇਵਕ ਨੇ ਪ੍ਰਚਾਰ ਕੀਤਾ। ਅੱਜ ਵੀ ਨਾ ਕਈ ਪਰਿਵਾਰ ਬਾਂਗਰ ਦੇ ਸਤਿਗੁਰੂ ਮਹਾਰਾਜ ਜੀਆਂ ਦੇ ਪਾਵਨ ਅਸਥਾਨਾਂ ਦੇ ਨਾਲ ਜੁੜੇ ਹਨ ਅਤੇ ਉਹ ਹੈ ਭਾਈ ਰਾਮਦੇਵ ਦੀ ਕਮਾਈ ਹੋਈ ਸਿੱਖੀ, ਉਹਨਾਂ ਨੇ ਨਗਾਰਾ ਵਜਾਉਂਦੇ ਜਾਣਾ, ਸੰਗਤਾਂ ਨੇ ਇਕੱਠੇ ਹੋ ਜਾਣਾ, ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਪੈਗਾਮ ਦੇਣਾ, ਅਗਲੇ ਪਿੰਡ ਵਿੱਚ ਚਲੇ ਜਾਣਾ। ਔਰ ਇਹਨਾਂ ਦੇ ਜੀਵਨ ਦੇ ਅੰਦਰ ਇੱਕ ਹੋਰ ਨਾਲ ਜੁੜਿਆ ਹੈ, ਜਦੋਂ ਦਸਵੇਂ ਪਾਤਸ਼ਾਹ ਜੀ ਦਾ ਸਮਾਂ ਆਇਆ ਸੀ ਨਾ, ਨਗਾਰਾ ਵਜਾਉਂਦੇ ਵਜਾਉਂਦੇ ਇਹ ਆਨੰਦਪੁਰ ਸਾਹਿਬ ਚਲੇ ਗਏ। ਉੱਧਰੋਂ ਦੀਵਾਨ ਲੱਗਾ, ਇਹਨਾਂ ਨੂੰ ਪਤਾ ਨਹੀਂ ਸੀ ਅੰਦਰ ਦੀਵਾਨ ਲੱਗਾ, ਇਹਨਾਂ ਨੇ ਬਾਹਰੋਂ ਨਗਾਰਾ ਵਜਾਇਆ। ਦਸਵੇਂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਕਿਹੜਾ ਹੈ ਸਾਡੀ ਹਦੂਦ ਵਿੱਚ ਸਾਡੇ ਤੋਂ ਬਿਨਾਂ ਨਗਾਰੇ ਵਜਾਉਣ ਵਾਲਾ, ਜਾਓ ਤੁਸੀਂ ਉਹਦਾ ਨਗਾਰਾ ਉਹਦੇ ਕੋਲੋਂ ਖੋਹ ਲਿਆਓ। ਮਹਾਰਾਜ ਵੇਖੋ ਜਾਣੀ ਜਾਣਨੇ ਦਸਵੇਂ ਪਾਤਸ਼ਾਹ, ਪਰ ਸਤਿਗੁਰੂ ਜੀ ਕੇਵਲ ਪਰਖ ਰਹੇ ਹਨ ਬਈ ਸੇਵਾ ਕਰਦਿਆਂ ਨਿਮਰਤਾ ਵੀ ਆਈ, ਨਿਰਮਾਣਤਾ ਵੀ ਆਈ ਕਿ ਨਹੀਂ। ਜਦੋਂ ਸੇਵਕਾਂ ਨੂੰ ਕਿਹਾ, ਉਹਨਾਂ ਜਾ ਕੇ ਨਗਾਰਾ ਲੈ ਆਉਂਦਾ ਭਾਈ ਰਾਮ ਭਾਈ ਮੀਹਾਂ ਜੀ ਦੇ ਕੋਲੋਂ, ਇੱਕ ਪਾਸੇ ਲਿਆ ਕੇ ਰੱਖ ਦਿੱਤਾ। ਅਤੇ ਜਦੋਂ ਦੀਵਾਨ ਦੀ ਸਮਾਪਤੀ ਹੋਈ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਕੋਈ ਉਜਰ ਨਹੀਂ ਕੀਤਾ, ਤੂੰ ਉਜਰ ਨਹੀਂ ਕਰਨਾ ਵੀ ਤੇਰੇ ਕੋਲੋਂ ਨਗਾਰਾ ਖੋਇਆ ਕਿਉਂ ਗਿਆ, ਪੁੱਛਣਾ ਨਹੀਂ। ਹੱਥ ਜੋੜ ਕੇ ਕਹਿਣ ਲੱਗਾ ਭਾਈ ਮੀਆਂ, ਕਹਿੰਦੇ ਪਾਤਸ਼ਾਹ ਨੌਵੇਂ ਜਾਮੇ ਵਿੱਚ ਦੇਣ ਵਾਲੇ ਵੀ ਤੁਸੀਂ ਅਤੇ ਦਸਵੇਂ ਜਾਮੇ ਵਿੱਚ ਖੋਣ ਵਾਲੇ ਵੀ ਤੁਸੀਂ, ਮੈਂ ਇਹਦੇ ਪਿੱਛੇ ਉਜਰ ਕੀ ਕਰਾਂ। ਸਤਿਗੁਰੂ ਮਹਾਰਾਜ ਜੀਆਂ ਨੇ ਫਿਰ ਦਸਵੇਂ ਪਾਤਸ਼ਾਹ ਮਹਾਰਾਜ ਜੀਆਂ ਨੇ ਭਾਈ ਮੀਹਾਂ ਜੀ ਨੂੰ ਹੋਰ ਵੀ ਨਾਲ ਸਾਧ ਸੰਗਤ ਜੀ ਬਖਸ਼ਿਸ਼ਾਂ ਦਿੱਤੀਆਂ। ਅੱਜ ਵੀ ਹੁਣ ਭਾਵੇਂ ਸਾਧ ਸੰਗਤ ਜੀ ਸਮੇਂ ਦੇ ਨਾਲ ਜਿਹੜੇ ਭਾਈ ਮੀਹਾਂ ਸ਼ਾਹੀ ਸੰਪਰਦਾ ਵਾਲੇ ਸਿੱਖੀ ਘਰ ਤੋਂ ਥੋੜ੍ਹਾ ਹੌਲੀ ਦੂਰ ਹੋ ਗਏ, ਵੱਖ ਵੱਖ ਥਾਵਾਂ 'ਤੇ ਡੇਰੇ ਹਨ ਇਹਨਾਂ ਦੇ, ਪਰ ਉਹ ਅੱਜ ਸਿੱਖੀ ਪ੍ਰਚਾਰ ਵਾਲੇ ਪਾਸੇ ਨਹੀਂ ਹੋਰ ਪਾਸੇ ਹਨ। ਇਹਨਾਂ ਨੇ ਬੜਾ ਸਿੱਖੀ ਦਾ ਪ੍ਰਚਾਰ ਸਾਧ ਸੰਗਤ ਜੀ ਉਹ ਭਾਈ ਮੀਹਾਂ ਜੀ ਨੇ ਉਸ ਵਕਤ ਸਾਧ ਸੰਗਤ ਜੀ ਉਹ ਕੀਤਾ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਪਾਵਨ ਪਵਿੱਤਰ ਜੀਵਨ ਦੀਆਂ ਮੈਂ ਇੱਕ ਹੋਰ ਘਟਨਾ ਕਹਿ ਕੇ, ਕਿਉਂਕਿ ਕਰਨੀ ਸ਼ਬਦ ਦੀ ਵਿਚਾਰ ਵੀ ਹੈ ਸਾਧ ਸੰਗਤ ਜੀ। ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਨਾ, ਇਹ ਮੇਰੀ ਬੇਨਤੀ ਜ਼ਰੂਰ ਆਪ ਜੀਆਂ ਨੇ ਪ੍ਰੇਮ ਨਾਲ ਸਰਵਣ ਕਰਨੀ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਬਾਣੀ ਵਿੱਚੋਂ ਨਾ ਕਿਤੇ ਘਰ ਵਿੱਚ ਖੁਸ਼ੀ ਦਾ ਸਮਾਂ ਹੋਵੇ, ਜਾਂ ਸ਼੍ਰੀ ਅਖੰਡ ਪਾਠ ਸਾਹਿਬ ਕੋਈ ਕਾਰਜਾਂ ਵਾਸਤੇ ਕੋਈ ਖੁਸ਼ੀ ਬੱਚੇ ਧੀ ਪੁੱਤਰ ਦੇ ਵਿਆਹ ਦੇ ਰੱਖੇ ਹੋਣ, ਅਤੇ ਕਿਤੇ ਮਹਾਰਾਜ ਜੀਆਂ ਦੀ ਪਾਵਨ ਬਾਣੀ ਦਾ ਮੁੱਖ ਵਾਕ ਆ ਜਾਏ ਨਾ, ਅਤੇ ਸੰਗਤਾਂ ਕਈ ਵਾਰੀ ਸਾਧ ਸੰਗਤ ਜੀਓ ਭਾਈ ਜੀ ਦੇ ਨਾਲ ਕਹਿੰਦੇ, ਇਹ ਕੀ ਮਹਾਰਾਜ ਜੀਆਂ ਦਾ ਮੁੱਖ ਵਾਕ ਕਾਹਤੋਂ ਆਇਆ ਹੈ, ਸਤਿਗੁਰੂ ਮਹਾਰਾਜ ਜੀਆਂ ਦਾ ਨਹੀਂ ਭਾਈ। ਇਸ ਪ੍ਰਕਾਰ ਕਦੇ ਵੀ ਆਪਣੇ ਚਿੱਤ ਵਿੱਚ ਨਹੀਂ ਲਿਆਉਣੀ, ਜਿਸ ਪਾਤਸ਼ਾਹ ਜੀਆਂ ਨੇ ਆਪਣਾ ਸਰਬੰਸ ਵਾਰਿਆ, ਜਿਸ ਪਾਤਸ਼ਾਹ ਜੀਆਂ ਦੇ ਸਾਧ ਸੰਗਤ ਜੀਓ ਉਹਨਾਂ ਦੀ ਭੈਣ ਦੇ ਸਪੁੱਤਰ ਭੰਗਾਣੀ ਦੇ ਜੰਗ ਵਿੱਚ ਸ਼ਹੀਦ ਹੋਏ, ਸਤਿਗੁਰੂ ਮਹਾਰਾਜ ਜੀਆਂ ਦਾ ਸਰਬੰਸ ਉਹਨਾਂ ਦੇ ਪੋਤਰੇ ਸ਼ਹੀਦ ਹੋਏ, ਸਾਧ ਸੰਗਤ ਜੀ ਜੇ ਕਿਤੇ ਮੁੱਖ ਵਾਕ ਵੀ ਆ ਜਾਏ ਤੇ ਕਹਿਣਗੇ, ਗਿਆਨੀ ਜੀ ਇਹ ਕੀ। ਇਕੱਲੇ ਸਤਿਗੁਰੂ ਮਹਾਰਾਜ ਜੀਆਂ ਦੇ ਮੁੱਖ ਵਾਕ ਕੇਵਲ ਜਾਂ ਇਉਂ ਕਹਿ ਲਈਏ ਭੋਗ ਵਾਸਤੇ ਨਹੀਂ, ਸਤਿਗੁਰੂ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਗੁਰੂ ਕੀ ਸਤਿਗੁਰੂ ਦੀ ਕੀ ਪਾਵਨ ਪਵਿੱਤਰ ਬਾਣੀ ਸਾਨੂੰ ਉਸ ਸੰਸਾਰ ਦੀ ਨਾਸ਼ਮਾਨਤਾ ਦੇ ਵਿੱਚੋਂ ਮਹਾਰਾਜ ਜੀਆਂ ਨੇ ਸੰਸਾਰ ਦਾ ਸੱਚ ਸਾਡੇ ਸਾਹਮਣੇ, ਦਰਪਣ ਸਾਡੇ ਸਾਹਮਣੇ ਰੱਖਿਆ ਹੈ। ਗੁਰਦੇਵ ਜੀਆਂ ਨੇ ਭੈ ਕਾਹੂ ਕੋ ਦੇਤ ਨੈ ਭੈ ਮਾਨਤ ਆਣ, ਇਹ ਪਾਵਨ ਪਵਿੱਤਰ ਸੰਦੇਸ਼ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਓ ਨੇ ਦੇਣਾ ਕੀਤਾ ਹੈ। ਇੱਕ ਘਟਨਾ ਸਤਿਗੁਰੂ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਜੀਵਨ ਵਿੱਚੋਂ, ਸ਼ਾਦੀ ਤੋਂ ਲਗਭਗ 3 ਦਹਾਕਿਆਂ ਬਾਅਦ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਘਰ ਦੇ ਅੰਦਰ ਸੁਪੁੱਤਰ ਦਾ ਜਨਮ ਹੋਇਆ। ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਵਿਹੜੇ ਅੰਦਰ 10ਵੇਂ ਪਾਤਸ਼ਾਹ ਮਹਾਰਾਜ ਜੀਆਂ ਦੇ ਅਵਤਰਨ ਸਨ 1666 ਵਿੱਚ ਹੋਏ ਅਤੇ ਲਗਭਗ 3 ਦਹਾਕਿਆਂ ਦਾ ਸਮਾਂ ਉਸ ਵਕਤ ਮਹਾਰਾਜ ਜੀ ਢਾਕੇ ਦੀ ਧਰਤੀ 'ਤੇ ਸਨ। ਢਾਕੇ ਦੀ ਧਰਤੀ 'ਤੇ ਅਸਾਮ ਮਹਾਰਾਜ ਜੀ ਗਏ ਹੋਏ ਸਨ। ਪਿੱਛੋਂ 2 ਮੇਵੜੇ ਮਹਾਰਾਜ ਜੀਆਂ ਦੇ ਕੋਲ ਮਸੰਦ ਸੁਨੇਹਾ ਲੈ ਕੇ ਪਹੁੰਚੇ, ਮਹਾਰਾਜ ਘਰ ਪਹੁੰਚੋ, ਸਤਿਗੁਰੂ ਮਹਾਰਾਜ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਕਿਰਪਾਲਤਾ ਕੀਤੀ ਹੈ, ਘਰ ਸਪੁੱਤਰ ਦੀ ਦਾਤ ਦੇਣਾ ਕੀਤੀ, ਮਹਾਰਾਜ ਘਰ ਆਓ। ਸਤਿਗੁਰੂ ਮਹਾਰਾਜ ਜੀਆਂ ਨੇ ਹੁਕਮਨਾਮਾ ਲਿਖਿਆ ਸੰਗਤ ਦੇ ਨਾਮ 'ਤੇ, ਬਾਲ ਗੋਬਿੰਦ ਰਾਏ ਦਾ ਨਾਮ ਉਹਨਾਂ ਨੇ ਅੰਕਿਤ ਲਿਖਣਾ ਕੀਤਾ, ਦੱਸਣਾ ਕੀਤਾ, ਔਰ ਸਤਿਗੁਰੂ ਮਹਾਰਾਜ ਜੀਆਂ ਨੇ ਇਹੋ ਸੰਗਤ ਨੂੰ ਸੁਨੇਹਾ ਭੇਜਿਆ, ਕਹਿੰਦੇ ਅਸੀਂ ਜਲਦੀ ਛੇਤੀ ਆਵਾਂਗੇ, ਤੁਸਾਂ ਨੇ ਬਾਲਕ ਦੀ ਪਰਵਰਿਸ਼ ਕਰਨੀ, ਅਸੀਂ ਛੇਤੀ ਪਰਤਾਂਗੇ। ਗੁਰਮੁਖੋ ਛੇਤੀ ਕਦੋਂ ਆਏ? ਇਤਿਹਾਸਕਾਰ ਲਿਖਦੇ ਬਾਲਕ ਦੀ ਆਰਬਲਾ ਕੋਈ 4 ਸਾਲਾਂ ਦੇ 5 ਸਾਲਾਂ ਦੇ ਕਰੀਬ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੀ, ਬਾਲ ਗੋਬਿੰਦ ਰਾਏ ਦੀ ਉਮਰ ਲਗਭਗ 4-5 ਸਾਲਾਂ ਦੀ ਹੋ ਚੁੱਕੀ ਸੀ ਜਦੋਂ ਮਹਾਰਾਜ ਜੀ ਢਾਕੇ ਦੀ ਧਰਤੀ ਤੋਂ ਵਾਪਸ ਪਰਤੇ ਸਨ। ਵਿਆਹ ਤੋਂ 3 ਦਹਾਕਿਆਂ ਬਾਅਦ ਸੰਤਾਨ ਘਰ ਹੋਈ ਅਤੇ ਮਹਾਰਾਜ ਮੋਹ ਦੇ ਅੰਦਰ ਨਹੀਂ, ਮਹਾਰਾਜ ਕਹਿੰਦੇ ਸੀ ਛੇਤੀ ਆਵਾਂਗੇ ਅਤੇ ਆਏ ਛੇਤੀ ਕਦੋਂ? ਸਤਿਗੁਰੂ ਮਹਾਰਾਜ ਜੀ ਆਏ ਹਨ ਲਗਭਗ 4-5 ਸਾਲਾਂ ਬਾਅਦ। ਇੱਥੇ ਇੱਕ ਘਟਨਾ ਵਾਪਰੀ, ਸੰਗਤ ਨੇ ਨਾ ਇੱਕ ਦਿਨ ਸਾਧ ਸੰਗਤ ਜੀ ਉਹ ਸੁਨੇਹਾ ਲਿਖ ਕੇ ਭੇਜਿਆ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਨਾਮ 'ਤੇ, ਬੇਨਤੀ ਚਿੱਠੀ ਲਿਖ ਕੇ ਭੇਜੀ, ਮਹਾਰਾਜ ਜੋ ਆਪ ਜੀਆਂ ਦਾ ਸਪੁੱਤਰ ਗੋਬਿੰਦ ਰਾਏ ਨੇ, ਇਹ ਉਸ ਵਕਤ ਕਿਉਂਕਿ ਸਾਰੇ ਪਾਸੇ ਹੁਕਮਰਾਨਾਂ ਦਾ ਬੜਾ ਭਾਰੀ ਸਾਰੇ ਪਾਸੇ ਦਬਾਅ ਸੀ, ਔਰੰਗਜ਼ੇਬ ਦੀ ਜਿਹੜੀ ਜ਼ੁਲਮੋ ਸਿਤਮ ਦੀ ਨੀਤੀ ਸੀ, ਲੋਕ ਤਰ੍ਹਾਂ ਤਰ੍ਹਾਂ ਕਰ ਰਹੇ ਸਨ, ਲੋਕ ਨਵਾਬਾਂ ਅੱਗੇ ਝੁਕਦੇ ਸਨ, ਪਰ ਬਾਲ ਗੋਬਿੰਦ ਰਾਏ ਨੇ ਨਾ ਆਪ ਝੁਕੇ ਅਤੇ ਨਾਲ ਸੰਗੀ ਸਾਥੀਆਂ ਨੂੰ ਕਿਹਾ ਵੀ ਝੁਕਣਾ ਨਹੀਂ ਕਿਸੇ ਨੇ, ਜਦੋਂ ਕੋਈ ਨਵਾਬ ਆਉਣਾ ਲੋਕਾਂ ਨੇ ਨਿਵਣਾ ਜਾ ਕੇ, ਬਾਲਕਾਂ ਨੇ ਨਿਵਣਾ, ਉਹਨਾਂ ਨੂੰ ਸਲਾਮੀ ਕਰਨੀ। ਅਤੇ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਲ ਗੋਬਿੰਦ ਰਾਏ ਜੀਆਂ ਨੇ ਨਾ ਆਪ ਨਿਵਣਾ ਅਤੇ ਨਾਲ ਸੰਗੀਆਂ ਨੂੰ ਕਹਿਣਾ ਕਿਸੇ ਨੇ ਨਿਵਣਾ ਨਹੀਂ, ਕਿਸੇ ਨੇ ਕੋਈ ਸਲਾਮੀ ਨਹੀਂ ਕਰਨੀ ਇਹਨਾਂ ਤੋਂ ਝੁੱਕ ਕੇ। ਜਿਹੜੇ ਵਿੱਚੋਂ ਸੰਗਤ ਵਾਲੇ ਡਰ ਗਏ ਵੀ ਅੱਜ ਇਹ ਝੁੱਕਦੇ ਨਹੀਂ, ਸਾਹਮਣਾ ਕਰਦੇ ਨੇ, ਕੱਲ੍ਹ ਨੂੰ ਇਹਨਾਂ ਨਵਾਬਾਂ ਦੇ ਨਾਲ ਮੁਗਲਾਂ ਦੇ ਨਾਲ ਟਾਕਰਾ ਸਾਡਾ ਹੋਵੇਗਾ, ਉਹਨਾਂ ਨੇ ਸੁਨੇਹਾ ਲਿਖ ਕੇ ਭੇਜਿਆ ਕਿ ਗੋਬਿੰਦ ਰਾਏ ਲੰਘਦਿਆਂ ਹੋਇਆਂ ਨਵਾਬਾਂ ਨੂੰ ਸਲਾਮ ਨਹੀਂ ਕਰਦੇ। ਵੇਖੋ ਹੁਕਮਨਾਮੇ ਸਾਹਿਬ ਹਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ, ਸਤਿਗੁਰੂ ਮਹਾਰਾਜ ਜੀਆਂ ਨੇ ਨਾ ਫਿਰ ਸੁਨੇਹਾ ਲਿਖ ਕੇ ਭੇਜਿਆ ਸੰਗਤ ਦੇ ਨਾਮ 'ਤੇ, ਗੁਰੂ ਤੇਗ ਬਹਾਦਰ ਮਹਾਰਾਜ ਜਿਨ੍ਹਾਂ ਦੀ ਪਾਵਨ ਪਵਿੱਤਰ ਬਾਣੀ ਵਿੱਚੋਂ ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਣਤ ਆਣ ਦੀ ਮੂਰਤ ਨੇ ਉਸ ਵਕਤ ਸੰਦੇਸ਼ ਲਿਖ ਕੇ ਭੇਜਿਆ, ਕਹਿੰਦੇ ਜੋ ਗੋਬਿੰਦ ਕੀਆ ਭਲਾ ਕੀਆ, ਅਵਲ ਤੋਂ ਸਰਕਾਰੀ ਅਹਿਲਕਾਰ ਕੋ ਸਲਾਮ ਨਹੀਂ ਕਰਨੀ, ਅਗਰ ਆਏ ਬੈਠੇ ਤੋ ਪਵਾਂਦੀ ਦੇਣੀ ਸਰਾਂਦੀ ਨਹੀਂ। ਕਹਿੰਦੇ ਜੋ ਗੋਬਿੰਦ ਰਾਏ ਕਰ ਰਹੇ ਨੇ ਠੀਕ ਕਰ ਰਹੇ ਹਨ, ਜੇ ਕੋਈ ਵੇਖੋ ਘਰ ਕੋਈ ਆ ਵੀ ਜਾਏ ਨਾ ਅਹਿਲਕਾਰ, ਕੋਈ ਨਵਾਬ ਆ ਜਾਏ ਸਰਕਾਰੀ ਅਹਿਲਕਾਰ ਹੁਣ ਘਰ ਆ ਵੀ ਜਾਏ ਕੋਈ ਗੱਲਬਾਤ ਕਰਨ ਵਾਸਤੇ ਵੀ, ਧਿਆਨ ਦਿਓ ਬਾਲ ਗੋਬਿੰਦ ਰਾਏ ਦੇ ਸਰਾਣੇ ਵਾਲੇ ਪਾਸੇ ਨਾ ਉਹਨੂੰ ਬਿਠਾ ਦਿਓ, ਉਹਨੂੰ ਪੈਂਦਾ ਵਾਲੇ ਪਾਸੇ, ਮੰਜੀ ਦੇ ਪਵਾਂਦ ਵਾਲੇ ਪਾਸੇ ਉਹਨੂੰ ਤੁਸੀਂ ਬਿਠਾਇਓ। ਇਹ ਸੰਦੇਸ਼ ਨਿਰਭੈਤਾ ਨਿਡਰਤਾ ਦੀ ਮੂਰਤ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਹੁਕਮਨਾਮੇ ਸਾਹਿਬ ਵਿੱਚ ਸੰਗਤ ਪਟਨਾ ਸਾਹਿਬ ਦੀ ਸੰਗਤ ਦੇ ਨਾਮ 'ਤੇ ਲਿਖ ਕੇ ਭੇਜੇ ਹਨ। ਐਸੇ ਦੀਨ ਦਿਆਲ ਪਾਤਸ਼ਾਹ ਮਹਾਰਾਜ ਜੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ, ਸਾਧ ਸੰਗਤ ਜੀਓ ਅੱਜ ਉਹਨਾਂ ਦਾ ਪਾਵਨ ਪਵਿੱਤਰ ਪ੍ਰਕਾਸ਼ ਪੁਰਬ, ਅਤੇ ਸੰਗਤ ਜੀ ਬੇਨਤੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੀ ਜਿਹੜੀ ਪਾਵਨ ਪਵਿੱਤਰ ਬਾਣੀ ਹੈ, ਤਿਨ੍ਹਾਂ ਦੇ ਸਤਿਗੁਰੂ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਸਲੋਕ ਪਾਵਨ ਪਵਿੱਤਰ ਸ਼ਬਦ ਅੱਜ ਦੇ ਦਿਨ ਜ਼ਰੂਰ ਪਾਠ ਕਰੀਏ, ਗੁਰੂ ਦੇ ਦਰਸ਼ਨ ਕਰਨੇ ਇਹ ਹਨ, ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਬਾਣੀ ਦੇ ਦੀਦਾਰ ਕਰੀਏ, ਗੁਰੂ ਸਤਿਗੁਰੂ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਸਲੋਕਾਂ ਦਾ ਪਾਠ ਸਰਵਣ ਕਰੀਏ, ਪਾਠ ਕਰੀਏ, ਇਹੋ ਹਨ ਗੁਰੂ ਮਹਾਰਾਜ ਜੀਆਂ ਦੇ ਦੀਦਾਰ ਕਰਨੇ। ਆਓ ਜੋ ਪਾਵਨ ਪਵਿੱਤਰ ਸ਼੍ਰੀ ਮੁੱਖ ਵਾਕ ਮਹਾਰਾਜ ਜੀਆਂ ਨੇ ਅੱਜ ਬਖਸ਼ਿਸ਼ ਕੀਤਾ ਹੈ, ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ। ਆਓ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ 2 ਪਾਵਨ ਸਲੋਕ ਹਨ, ਪੌੜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਹੈ। ਆਓ ਮਨ ਬਿਰਤੀਆਂ ਇਕਾਗਰ ਕਰਦਿਆਂ ਸਤਿਗੁਰੂ ਮਹਾਰਾਜ ਜੀਆਂ ਦੇ ਪਾਵਨ ਸ਼੍ਰੀ ਮੁਖ ਵਾਕ ਜੀ ਦੇ ਦੀਦਾਰ ਕਰੀਏ। ਉਚਾਰਨ ਕਰੋ ਜੀ ਸਤਨਾਮ ਸ਼੍ਰੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ। ਪੂਰਬ ਲਿਖਿਆ ਕਮਾਵਨਾ, ਜੇ ਕਰਤਾ ਆਪ ਲਿਖਿਆਸ।
ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਬਖਸ਼ਿਸ਼ ਕੀਤਾ ਪਹਿਲੇ ਪਾਵਨ ਸਲੋਕ ਦੇ ਅੰਦਰ ਕਿ ਹੇ ਜੀਵ, ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੀਅੜੇ ਪਾਸ। ਜਿੱਦਾਂ ਪਰਮੇਸ਼ਰ ਜੀਆਂ ਨੇ ਲੇਖ ਜੇ ਕਰਤਾ ਆਪ ਲਿਖਿਆਸ, ਜਿਸ ਪ੍ਰਕਾਰ ਕਰਤੇ ਨੇ ਲੇਖ ਲਿਖ ਦਿੱਤੇ ਹਨ, ਪੂਰਬ ਲਿਖਿਆ ਕਮਾਵਣਾ, ਉਸੇ ਪ੍ਰਕਾਰ ਜੀਵ ਜੀਵਨ ਦੇ ਅੰਦਰ ਉਹ ਕਮਾਉਂਦਾ ਹੈ। ਆਪਣੇ ਕੀਤੇ ਹੋਏ ਸੰਸਕਾਰਾਂ ਦੇ ਨਾਲ, ਜੀਵ ਦੇ ਕੀਤੇ ਹੋਏ ਕਰਮਾਂ ਦੇ ਨਾਲ, ਵੈਸੇ ਉਹਦੇ ਸੰਸਕਾਰ ਸਾਧ ਸੰਗਤ ਜੀ ਉਹ ਪਰਾਲਬਦ ਉਸੇ ਤਰ੍ਹਾਂ ਉਹਨੇ ਇਕੱਤਰ ਕਰ ਲਈ, ਉਹ ਉਸੇ ਤਰ੍ਹਾਂ ਉਹਦੇ ਜੀਵਨ ਵਿੱਚ ਲਿਖੀ ਗਈ ਹੈ। ਜੈਸੀ ਜੈਸੀ, ਕਿਉਂਕਿ ਜਦੋਂ ਗਿਆਨੀ ਸੰਤ ਸਿੰਘ ਮਸਕੀਨ ਜਦੋਂ ਉਹਨਾਂ ਨੇ ਇਹਨਾਂ ਪਾਵਨ ਬਚਨਾਂ ਦੀ ਵਿਆਖਿਆ ਕੀਤੀ ਤੇ ਉਹ ਲਿਖਦੇ, ਉਹਨਾਂ ਨੇ ਬਚਨ ਆਪਾਂ ਸਰਵਣ ਕਰਨੇ ਹਾਂ, ਕਹਿੰਦੇ ਜੀਵ ਜਿਹੜੀ ਜਿਹੜੀ ਥਾਂ ਤੋਂ ਹੋ ਕਰਕੇ ਆਉਂਦਾ ਹੈ, ਜਿਸ ਪ੍ਰਕਾਰ ਆਪਣੇ ਘਰ ਨੂੰ ਜੀਵ ਆਵੇ, ਜਿਨ੍ਹਾਂ ਜਿਨ੍ਹਾਂ ਗਲੀਆਂ ਤੋਂ ਜਿਨ੍ਹਾਂ ਜਿਨ੍ਹਾਂ ਰਾਹਾਂ ਤੋਂ ਘਰ ਨੂੰ ਆਉਂਦਾ ਹੈ, ਆਪਣੇ ਪੈਰਾਂ ਨਾਲ ਉਹਨਾਂ ਉਹਨਾਂ ਥਾਵਾਂ ਦੀ ਮਿੱਟੀ ਵੀ ਘਰ ਤੱਕ ਲੈ ਆਉਂਦਾ ਹੈ। ਜਿਨ੍ਹਾਂ ਜਿਨ੍ਹਾਂ ਥਾਵਾਂ ਤੋਂ ਇਹ ਜਿੰਦ ਹੋ ਕਰਕੇ ਤੁਰੀ, ਸਾਧ ਸੰਗਤ ਜੀ ਉਹ ਆਪਣਾ ਨਾਲ ਲਿਖ ਕਰਕੇ, ਆਪਣਾ ਨਾਲ ਕਮਾ ਕਰਕੇ ਲਿਆਈ ਅਤੇ ਸਾਹਿਬ ਜੀ ਬਖਸ਼ਿਸ਼ ਕਰ ਰਹੇ ਹਨ। ਪੂਰਬ ਲਿਖਿਆ ਕਮਾਵਣਾ, ਜੇ ਕਰਤਾ ਆਪ ਲਿਖਿਆਸ, ਜੋ ਜੀਵ ਨੇ ਸਾਧ ਸੰਗਤ ਜੀ ਉਹ ਕਮਾਉਣਾ ਕੀਤਾ, ਪਰਮੇਸ਼ਰ ਜੀਆਂ ਨੇ ਉਹ ਕਰਤਾ ਆਪ ਲਿਖਿਆਸ, ਕਰਤੇ ਨੇ ਲਿਖ ਦਿੱਤਾ ਹੈ।
ਮੋਹ ਠਗੌਲੀ ਪਾਈਅਨ ਵਿਸਰਿਆ ਗੁਣ ਤਾਸ।
ਔਰ ਇਹਦੇ ਅੰਦਰ ਪਾਵਨ ਸਲੋਕਾਂ ਵਿੱਚ ਸਤਿਗੁਰੂ ਜੀਆਂ ਨੇ ਮੋਹ ਦਾ ਜ਼ਿਕਰ ਕੀਤਾ। ਮੋਹ ਰੂਪੀ ਠਗਮੂਰੀ ਬੂਟੀ, ਇੱਕ ਬੂਟੀ ਸੰਘਾ ਕਰਕੇ ਅਤੇ ਰਸਤੇ ਅੰਦਰ ਲੋਕਾਂ ਨੂੰ ਲੁੱਟ ਲੈਣਾ, ਉਹਨੂੰ ਠਗਮੂਲੀ ਬੂਟੀ, ਠਗਮੂਰੀ ਬੂਟੀ ਕਹਿੰਦੇ ਹਨ। ਮੋਹ ਠਗੌਲੀ ਪਾਈ ਹਨ, ਮੋਹ ਰੂਪੀ ਬੂਟੀ ਇਹ ਜੀਵ ਦੇ ਕੋਲ ਅਤੇ ਇਹਨੂੰ ਸੁੰਘ ਕਰਕੇ ਜੀਵ ਨੀਂ ਬੇਹੋਸ਼ੀ ਦੀ ਹਾਲਤ ਵਿੱਚ ਚਲਾ ਗਿਆ। ਬੇਹੋਸ਼ੀ ਦੀ ਹਾਲਤ ਵਿੱਚ ਜੀਵ ਚਲਾ ਗਿਆ, ਮੋਹ ਨੇ ਪ੍ਰਭਾਵ ਪਾਇਆ। ਮੋਹ ਠਗੌਲੀ ਪਾਈਅਨ ਵਿਸਰਿਆ ਗੁਣਤਾਸ, ਗੁਣਤਾਸ ਕਹੀਏ ਪਰਮੇਸ਼ਰ ਵਿਸਰ ਗਿਆ। ਆਹ ਜੀਵ ਦੀਆਂ ਤੰਦਾਂ ਮੋਹ ਦੀਆਂ ਬੱਝੀਆਂ ਹੋਈਆਂ ਹਨ। ਜੀਵ ਦੇ ਪਾਸ ਧੀਆਂ ਪੁੱਤਰ ਸਾਰਾ ਕਾਰੋ ਇਸ ਤੰਦਾਂ ਦੇ ਅੰਦਰ ਬੱਝਾ ਹੋਇਆ। ਸਾਧ ਸੰਗਤ ਜੀਓ ਪਰਮੇਸ਼ਰ ਜੀ ਨੂੰ ਵੀ ਭੁਲਾ ਬੈਠਾ। ਸਤਿਗੁਰੂ ਮਹਾਰਾਜ ਜੀ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜਦੋਂ ਪਾਵਨ ਪਵਿੱਤਰ ਬਚਨ ਉਚਾਰਦੇ ਹਨ, ਉਹਨਾਂ ਦੇ ਪਾਵਨ ਪਵਿੱਤਰ ਬਚਨ ਕਹਿੰਦੇ, ਜਿਨ੍ਹਾਂ ਨੂੰ ਤੂੰ ਆਪਣਾ ਕਰਕੇ ਮੰਨੀ ਬੈਠਾ ਹੈ, ਧਨ ਦਾਰਾ ਸੰਪਤ ਇਹ ਸਾਰੇ ਨੂੰ ਤੂੰ ਆਪਣੀ ਕਰਕੇ ਮੰਨੀ ਬੈਠਾ ਹੈ, ਇਹਦੇ ਵਿੱਚ ਤੇਰਾ ਆਪਣਾ ਕੁਛ ਨਹੀਂ ਹੈ। ਇਸ ਮੋਹ ਦੇ ਅੰਦਰ ਜੀਵ ਫਸਿਆ ਹੋਣ ਕਾਰਨ ਵਿਸਰਿਆ ਗੁਣਤਾਸ, ਉਸ ਪਰਮੇਸ਼ਰ ਜੀ ਨੂੰ ਜੀਵ ਨੇ ਵਿਸਾਰ ਦਿੱਤਾ। ਕਿਉਂ? ਮੋਹ ਰੂਪੀ ਠਗਮੂਰੀ ਬੂਟੀ ਨਾਲ।
ਮਤ ਜਾਣੋ ਜਗ ਜੀਵ ਦਾ ਦੂਜੇ ਭਾਏ ਮੁਆਸ।
ਮਤ ਜਾਣੋ ਉਹ ਜਗਤ ਵਿੱਚ ਜੀਵਤ ਹੈ, ਦੂਜੇ ਭਾਏ ਮੁਆਸ। ਮਤ ਜਾਣੋ ਉਹ ਜਗਤ ਜੀਵਤ ਹੈ, ਉਹ ਤਾਂ ਭਾਈ ਦੂਜੇ ਭਾਅ ਦੇ ਅੰਦਰ ਮੁਆਸ ਕਹੀਏ ਮਰਿਆ ਹੋਇਆ ਹੈ। ਉਹ ਜੀਵ ਸੰਸਾਰ ਦੇ ਅੰਦਰ ਠੀਕ ਉਹ ਜਿਉਂਦਾ ਤਾਂ ਹੈ, ਪਰੰਤੂ ਉਹ ਆਤਮਕ ਮੌਤੇ ਮਰ ਚੁੱਕਾ ਹੈ।
ਜਿਨ ਗੁਰਮੁਖ ਨਾਮ ਨਾ ਚੇਤੇ ਓ ਸੇ ਬਹਿਨ ਨਾ ਮਿਲਣੀ ਪਾਸ।
ਜਿਨ੍ਹਾਂ ਨੇ ਗੁਰੂ ਰਾਹੀਂ ਪਰਮੇਸ਼ਰ ਜੀ ਨੂੰ ਨਹੀਂ ਸਿਮਰਿਆ, ਜਿਨ ਗੁਰਮੁਖ ਨਾਮ ਨਾ ਚੇਤੇ ਓ ਤੇ ਤਿਨ੍ਹਾਂ ਨੂੰ ਭਾਈ ਸੇ ਬਹਿਨ ਨਾ ਮਿਲਣੀ ਪਾਸ। ਮਾਲਕ ਜੀਆਂ ਦੇ ਕੋਲ ਸਾਧ ਸੰਗਤ ਉੱਥੇ ਬਹਿਣਾ ਨਹੀਂ ਮਿਲੇਗਾ, ਭਾਵ ਸਾਹਿਬ ਜੀਆਂ ਦੇ ਘਰ ਦੇ ਅੰਦਰ ਵਾਸਾ ਨਹੀਂ, ਬਲਕਿ ਉਹ ਜੀਵ ਤਾਂ ਫਿਰ ਸਦਾ ਭਟਕਣਾ ਦੇ ਵਿੱਚ ਹੀ ਲੱਗੇ ਰਹਿੰਦੇ ਹਨ। ਜਿਨ੍ਹਾਂ ਨੇ ਸਤਿਗੁਰੂ ਜੀਆਂ ਦਾ ਨਾਮ ਚਿੰਤਨ ਕੀਤਾ, ਜਿਨ੍ਹਾਂ ਨੇ ਨਾਮ ਚੇਤੇ ਕੀਤਾ, ਉਹ ਉਹਦੇ ਘਰ ਪ੍ਰਵਾਨ ਹੋਏ, ਅਤੇ ਜਿਨ੍ਹਾਂ ਨੇ ਨਹੀਂ ਸੇ ਬਹਿਣ ਨਾ ਮਿਲਣੀ ਪਾਸ, ਉੱਥੇ ਪਰਮੇਸ਼ਰ ਜੀ ਦੇ ਘਰ ਦੇ ਅੰਦਰ ਨਹੀਂ ਮਹਿਲਾਂ ਵਿੱਚ ਵਾਸਾ ਨਹੀਂ ਹੋਇਆ।
ਦੁੱਖ ਲਾਗਾ ਬੋ ਆਤਕਨਾ, ਪੁੱਤ ਕਲਤ ਨਾ ਸਾਥ ਕੋਈ ਜਾਸ।
ਔਰ ਜੀਵ ਕਿਉਂਕਿ ਮੋਹ ਵਿੱਚ ਫਸਿਆ ਹੋਣ ਕਾਰਨ ਜਿਨ੍ਹਾਂ ਵਾਸਤੇ ਇੰਨਾ ਕੁਝ ਕੀਤਾ, ਤੇ ਜੀਵ ਦੁੱਖ ਲੱਗਾ ਬਹੁ ਅਤਕਣਾ, ਅਤਿਅੰਤ ਦੁਖੀ ਹੋਇਆ। ਕਿਉਂ? ਕਿਉਂਕਿ ਜਿੱਦਣ ਹੁਣ ਉਹ ਸਮਾਂ ਆਇਆ ਹੈ ਤੇ ਨਾਲ ਕੋਈ ਨਹੀਂ ਨਿਭਿਆ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਜਦੋਂ ਇਹ ਪਾਵਨ ਬਚਨ ਉਚਾਰਦੇ ਨੇ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁੱਖ ਸਿਉਂ ਸਭ ਲਾਗੇ ਕਿਆ ਦਾਰਾ, ਕਿਆ ਮੀਤ, ਪੁੱਤ ਕਲਤ ਨਾ ਸਾਥ ਕੋਈ ਜਾਸ। ਕਿਆ ਦਾਰਾ ਕਿਆ ਮੀਤ, ਮੇਰੋ ਮੇਰੋ ਸਭੈ ਕਹਿਤ ਹੈ ਹਿਤ ਸਿਉ ਬਾਂਧਿਓ ਚੀਤ, ਅੰਤਕਾਲ ਸੰਗੀ ਨ ਕੋ ਇਹ ਅਚਰਜ ਹੈ ਰੀਤ, ਮਨ ਮੂਰਖ ਅਜਹੂ ਨਹਿ ਸਮਝਤ। ਕਿਉਂ? ਬੇਹੋਸ਼ ਬੇਹੋਸ਼ ਬੰਦੇ ਨੂੰ ਭਾਈ ਉੱਤੇ ਮਹਾਰਾਜ ਜੀ ਨੇ ਕਿਹਾ ਨਾ, ਕਹਿੰਦੇ ਬੇਹੋਸ਼ ਹੋ ਚੁੱਕਾ ਹੈ, ਤੇ ਬੇਹੋਸ਼ ਇੰਨਾ ਕੁ ਨੀ ਬੇਹੋਸ਼ੀ ਵਿੱਚ ਪਤਾ ਨਹੀਂ ਲੱਗਦਾ। ਮਨ ਮੂਰਖ ਅਜਹੂ ਨਹਿ ਸਮਝਤ, ਸਿੱਖ ਦਹਾਰਿਓ ਨੀਤ, ਨਾਨਕ ਭਉਜਲ ਪਾਰ ਪਰੈ ਜੋ ਗਾਵੈ। ਪ੍ਰਭ ਕੇ ਗੀਤ ਜਿਨ੍ਹਾਂ ਨੇ ਪ੍ਰਭੂ ਦੇ ਗੀਤ ਗਾਏ, ਉਹ ਭਵ ਸਾਗਰ ਤੋਂ ਪਾਰ ਹੋਏ। ਪੁੱਤ ਕਲਤ ਨਾ ਸਾਥ ਕੋਈ ਜਾਸ, ਕੋਈ ਵੀ ਨਾਲ ਨਹੀਂ ਨਿਭਦਾ।
ਲੋਕਾਂ ਵਿੱਚ ਮੋਹ ਕਾਲਾ ਹੋਆ, ਅੰਦਰ ਉੱਬੇ ਸਾਸ।
ਤੇ ਇਸੇ ਦੁੱਖ ਦੇ ਅੰਦਰ ਭਾਈ ਲੋਕਾਈ ਵਿੱਚ ਇਸ ਮੋਹ ਦੇ ਕਾਰਨ, ਇਹਨਾਂ ਵਿਕਾਰਾਂ ਦੇ ਕਾਰਨ ਲੋਕਾਈ ਵਿੱਚ ਮੂੰਹ ਕਾਲਾ ਹੋਇਆ, ਤੇ ਅੰਦਰੋਂ ਹੁਣ ਹੌਕੇ ਲੈ ਲੈ ਕੇ ਰੋ ਰਿਹਾ ਹੈ ਕਿ ਮੈਂ ਕੀਤਾ ਕੀ। ਭਰ ਜੀਵਨ ਦੇ ਅੰਦਰ ਜਿਨ੍ਹਾਂ ਵਾਸਤੇ ਕੀਤਾ, ਅੱਜ ਉਹ ਨਾਲ ਨਹੀਂ, ਤੇ ਜਿਨ੍ਹਾਂ ਵਾਸਤੇ ਪਰਮੇਸ਼ਰ ਜੀਆਂ ਨੂੰ ਵੀ ਵਿਸਾਰ ਦਿੱਤਾ, ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ, ਮਰਨਾ ਖਸਮ ਵਿਸਾਰ ਖੁਆਰੀ ਕੀਨੀ, ਧ੍ਰਿਗ ਜੀਵਨ ਨਹੀਂ ਰਹਿਣਾ ਪ੍ਰਾਣੀ, ਇੱਕੋ ਨਾਮ ਧਿਆਵੋ ਆਪਣੀ ਪਤ ਸੇਤੀ ਘਰ ਜਾਵੋ। ਲੋਕਾਂ ਵਿੱਚ ਮੂੰਹ ਕਾਲਾ ਹੋਆ, ਹੁਣ ਕਹਿੰਦੇ ਮੂੰਹ ਦੇ ਉੱਪਰ ਕਾਲਖ ਹੈ, ਅੰਦਰ ਉਬੇ ਸਾਸ, ਹੁਣ ਹੌਕੇ ਲੈ ਰਿਹਾ ਹੈ।
ਮਨ ਮੁਖਾਂ ਨੋ ਕੋ ਨਾ ਵਿਸਹੀ, ਚੁੱਕ ਗਿਆ ਵੇ ਸਾਸ।
ਹੇ ਸਾਧ ਸੰਗਤ ਜੀ, ਹੁਣ ਮਨ ਮੁਖਾਂ ਦੇ ਉੱਪਰ ਕੋਈ ਕੀ ਯਕੀਨ ਕਰੇ। ਮਨ ਮੁਖਾਂ ਨੋ ਕੋ ਨਾ ਵਿਸਹੀ, ਭਾਵ ਹੁਣ ਕੋਈ ਵੀ ਉਹਨਾਂ ਉੱਪਰ ਵਸਾ ਨਹੀਂ ਕਰਦਾ। ਚੂਕ ਗਿਆ ਵੇ ਸਾਸ, ਤਿਨਾਂ ਦਾ ਭਾਈ ਯਕੀਨ ਟੁੱਟ ਗਿਆ ਹੈ।
ਨਾਨਕ ਗੁਰਮੁਖਾਂ ਨੋ ਸੁਖ ਅਗਲਾ, ਜਿਨ੍ਹਾਂ ਅੰਤਰ ਨਾਮ ਨਿਵਾਸ।
ਸਤਿਗੁਰੂ ਜੀ ਮਹਾਰਾਜ ਬਚਨ ਕਰਦੇ ਹਨ, ਹੇ ਨਾਨਕ ਗੁਰਮੁਖਾਂ ਨੋ ਸੁਖ ਅਗਲਾ, ਉਹਨਾਂ ਗੁਰਮੁਖ ਸਵਾਰਿਆਂ ਨੂੰ ਜਿਹੜੇ ਆਪਣੇ ਜੀਵਨ ਦੀ ਬਾਜੀ ਜਿੱਤ ਕਰਕੇ ਗਏ। ਰੇ ਰੇ ਦਰਗਾਹ ਕਹਿ ਨਾ ਕੋ, ਆਓ ਬੈਠ ਆਦਰ ਸ਼ੁਭ ਦਿਓ, ਉਹਨਾਂ ਥਾਵਾਂ ਤੇ ਤਿਨਾਂ ਨੂੰ ਭਾਈ ਉੱਥੇ ਅਤਿਅੰਤ ਸਨਮਾਨ ਮਿਲਿਆ। ਗੁਰਮੁਖਾਂ ਨੂੰ ਸੁਖ ਅਗਲਾ, ਸੁਖ ਅਗਲਾ ਦਾ ਭਾਵ ਹੈ ਘਣਾ ਸੁਖ ਪ੍ਰਾਪਤ ਹੋਇਆ ਹੈ, ਜਿਨ੍ਹਾਂ ਅੰਦਰ ਪਰਮੇਸ਼ਰ ਸਾਹਿਬ ਜੀਆਂ ਦਾ ਨਾਮ ਨਿਵਾਸ ਹੈ।
ਮਹੱਲਾ ਤੀਜਾ, ਸੇ ਸੈਨ ਸੇ ਸੱਜਣਾ, ਜੇ ਗੁਰਮੁਖ ਮਿਲੈ ਸੁਭਾਏ।
ਹੁਣ ਦੂਸਰਾ ਸਲੋਕ ਸਤਿਗੁਰੂ ਮਹਾਰਾਜ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਫਿਰ ਅੱਗੇ ਬਚਨ ਕੀਤੇ। ਕੌਣ ਹਨ ਮੀਤ, ਸੇ ਸੈਣ, ਸੇ ਸੱਜਣਾ, ਉਹ ਮੇਰੇ ਮਿੱਤਰ ਹਨ, ਉਹ ਮੇਰੇ ਸੱਜਣ ਹਨ, ਉਹ ਮੇਰੇ ਰਿਸ਼ਤੇਦਾਰ ਹਨ। ਜੇ ਗੁਰਮੁਖ ਮਿਲੈ ਸੁਭਾਏ, ਸੇ ਸੈਣ ਸੇ ਸੱਜਣਾ, ਜੇ ਗੁਰਮੁਖ ਮਿਲੈ ਸੁਭਾਏ, ਗੁਰੂ ਵਿੱਚ ਗੁਰੂ ਰਾਹੀਂ ਪਰਮੇਸ਼ਰ ਜੀਆਂ ਨੂੰ ਜਿਹੜੇ ਜਾ ਮਿਲਦੇ ਹਨ ਭਾਈ, ਉਹ ਸੱਜਣ, ਉਹ ਹਨ ਅਸਲੀ ਰਿਸ਼ਤੇਦਾਰ।
ਸਤਿਗੁਰ ਕਾ ਭਾਣਾ ਆਨ ਦਿਨ ਕਰਹਿ, ਸੇ ਸਾਚ ਰਹੇ ਸਮਾਏ।
ਸਤਿਗੁਰ ਕਾ ਭਾਣਾ, ਸਤਿਗੁਰੂ ਮਹਾਰਾਜ ਜੀਆਂ ਦਾ ਭਾਣਾ, ਇੱਥੇ ਕਹੀਏ ਹੁਕਮ, ਮਾਲਕ ਜੀਆਂ ਦੇ ਹੁਕਮ ਦੇ ਅੰਦਰ ਉਹ ਦਿਨ ਰਾਤ ਚੱਲਣ ਵਾਲੇ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣਾ ਭਾਣਾ ਜੋ ਚੱਲੈ ਭਾਈ, ਵਿਛੜ ਚੋਟਾਂ ਖਾਵੈ। ਸਤਿਗੁਰ ਕਾ ਭਾਣਾ ਅਨਦਿਨ ਕਰੈ, ਸੇ ਸੱਚ ਰਹਿ ਸਮਾਏ, ਪਰਮੇਸ਼ਰ ਵਿੱਚ ਜੁੜੇ ਰਹੇ ਹਨ।
ਦੂਜੇ ਭਾਏ ਲੱਗੇ ਸੱਜਣ ਨਾ ਆਖੀਐ, ਜੇ ਅਭਿਮਾਨ ਕਰਹਿ ਵੇਕਾਰ।
ਭਾਈ ਉਹ ਸੱਜਣ ਨਹੀਂ ਹਨ, ਦੂਜਾ ਭਾਏ ਦੂਸਰੇ ਪ੍ਰੇਮ ਵਿੱਚ ਜੁੜੇ ਉਹ ਸੱਜਣ ਨਹੀਂ ਹਨ, ਦੂਜਾ ਭਾਏ ਲੱਗੇ ਸੱਜਣ ਨਾ ਆਖੀਐ, ਉਹਨਾਂ ਨੂੰ ਸੱਜਣ ਨਹੀਂ ਕਿਹਾ ਜਾਂਦਾ। ਜੇ ਅਭਿਮਾਨ ਕਰੇ ਵੇਕਾਰ, ਜਿਹੜੇ ਅਭਿਮਾਨ ਦੇ ਅੰਦਰ ਕੇਵਲ ਵਕਾਰ ਹੀ ਇਕੱਠੇ ਕਰਦੇ ਹਨ, ਉਹ ਸੱਜਣ ਨਹੀਂ ਹਨ।
ਮਨਮੁਖ ਆਪ ਸੁਵਾਰਥੀ ਕਾਰਜ ਨਾ ਸਕਹਿ ਸਵਾਰ।
ਇਹ ਭਾਈ ਮਨਮੁਖ ਆਪ ਜੀਵਨ ਦੇ ਅੰਦਰ ਮਨ ਦੀ ਮਤ ਲੈ ਕੇ ਚੱਲਣੇ ਵਾਲਾ ਕੇਵਲ ਸਵਾਰਥੀ ਹੁੰਦਾ ਹੈ। ਜਿਨ੍ਹਾਂ ਨੇ ਭਾਈ ਪਰਮੇਸ਼ਰ ਸਾਹਿਬ ਜੀਆਂ ਦੇ ਘਰ ਦੇ ਨਾਲੋਂ ਟੁੱਟਿਆ, ਮਨਮੁਖ ਆਪ ਸਵਾਰਥੀ, ਉਹ ਸਵਾਰਥੀ ਹੈ। ਕਾਰਜ ਨਾ ਸਕਾ ਸਵਾਰ, ਨਾ ਆਪਣੇ ਜੀਵਨ ਦਾ ਉਹਨੇ ਕਾਰਜ ਕੋਈ ਰਾਸ ਕੀਤਾ, ਨਾ ਕਿਸੇ ਹੋਰ ਦੇ ਜੀਵਨ ਵਿੱਚ ਭਲੇ ਵਿੱਚ ਕੰਮ ਆਇਆ। ਸਤਿਗੁਰੂ ਮਹਾਰਾਜ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਜਦੋਂ ਬਚਨ ਕਰਦੇ ਹਨ, ਪਰਮੇਸ਼ਰ ਜੀ ਨੂੰ ਅਰਦਾਸ ਕੀਤੀ, ਬਿਰਥਾ ਕਹੋ ਕਹਾਂ ਸਿਓ ਮਨ ਕੀ, ਲੋਭ ਗ੍ਰਸਿਓ ਦਸ ਹੂ ਦੇ ਸਤਾਵਤ, ਆਸਾ ਲਾਗਿਓ ਧਨ ਕੀ, ਸੁਖ ਕਹਿ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ, ਦੁਆਰੈ ਦੁਆਰ ਸਵਾਨ ਜਿਉਂ ਡੋਲਤ ਨੈ ਸੁਧ, ਰਾਮ ਭਜਨ ਕੀ ਮਾਨਸ ਜਨਮ ਕਾਰਤ ਖੋਵਤ, ਲਾਜ ਨਾ ਲੋਕ ਹੱਸਣ ਕੀ, ਨਾਨਕ ਹਰ ਜਸ ਕਿਉਂ ਨਹੀਂ ਗਾਵਤ, ਕੁਮਤ ਬਿਨਾਸੈ ਤਨ ਕੀ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਾਨੂੰ ਕਹਿਣ ਲੱਗੇ, ਹੇ ਭਾਈ ਹੇ ਗੁਰਮੁਖਾ, ਪਰਮੇਸ਼ਰ ਜੀ ਦਾ ਸਿਮਰਨ ਕਰ, ਤੂੰ ਕਿਉਂ ਨਹੀਂ ਉਹਦਾ ਸਿਮਰਨ ਕਰਦਾ। ਮਨਮੁਖ ਆਪ ਸਵਾਰਥੀ, ਬਾਬਾ ਕਬੀਰ ਸਾਹਿਬ ਜੀ ਨੇ ਜਦੋਂ ਸਾਕਤ ਦੇ ਅਰਥ ਉਹਨਾਂ ਨੇ ਸਾਕਤ ਦੀ ਪਰਿਭਾਸ਼ਾ ਦਿੱਤੀ ਤੇ ਕਹਿਣ ਲੱਗੇ, ਆਪ ਨਾ ਦੇ ਚੁਰੂ ਭਰ ਪਾਣੀ ਤੈ ਨਿੰਦੈ ਜੈ ਗੰਗਾ ਆਨੀ। ਕਿਸੇ ਨੂੰ ਆਪ ਤਾਂ ਚੂਲੀ ਭਰ ਪਾਣੀ ਨਹੀਂ ਦਿੰਦੇ ਤੇ ਨਿੰਦਦੇ ਹਨ ਉਹਨਾਂ ਨੂੰ ਜਿਹੜੇ ਲੁਕਾਈ ਦੀ ਸੇਵਾ ਵਿੱਚ ਲੱਗੇ ਹਨ, ਉਹ ਹਨ ਮਨਮੁਖ। ਮਨਮੁਖ ਆਪ ਸਵਾਰਥੀ, ਕਾਰਜ ਨਾ ਸਕੈ ਸਵਾਰ, ਉਹ ਜੀਵਨ ਦਾ ਕਿਸੇ ਦਾ ਕਾਰਜ ਨਹੀਂ ਸਵਾਰ ਦੇ।
ਨਾਨਕ ਪੂਰਬ ਲਿਖਿਆ ਕਮਾਵਨਾ ਕੋਈ ਨਾ ਮਿਟਨ ਹਾਰ।
ਹੇ ਭਾਈ ਨਾਨਕ, ਪੂਰਬ ਲਿਖਿਆ ਕਮਾਵਨਾ, ਉਹਨਾਂ ਨੇ ਜੈਸੇ ਲੇਖ ਲਿਖੇ ਹਨ ਹੁਣ ਉਹਨਾਂ ਉਹ ਕਮਾਉਣੇ ਹਨ, ਕੋਈ ਨਾ ਮਿਟਣ ਹਾਰ, ਭਾਵ ਕੋਈ ਵੀ ਉਹਨੂੰ ਮਿਟਾ ਨਹੀਂ ਸਕਦਾ। ਹੁਣ ਉਹਨਾਂ ਨੇ ਉਸੇ ਪ੍ਰਕਾਰ ਮੋਹ ਵਿੱਚ ਬੱਝੇ ਹੋਏ, ਵਕਾਰਾਂ ਵਿੱਚ ਬੱਝੇ ਹੋਏ, ਇਸੇ ਪ੍ਰਕਾਰ ਹੀ ਉਹ ਕਰਮ ਕਮਾਉਂਦੇ ਹਨ।
ਪੌੜੀ ਤੁਧ ਆਪੇ ਜਗਤ ਉਪਾਏ ਕੈ ਆਪ ਖੇਲ ਰਚਾਇਆ।
ਹੁਣ ਪੌੜੀ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ। ਹੇ ਮਾਲਕ ਜੀ, ਤੁਧ ਆਪੇ ਜਗਤ ਉਪਾਏ ਕੈ, ਤੁਸਾਂ ਨੇ ਜਗਤ ਨੂੰ ਆਪ ਪੈਦਾ ਕਰਕੇ ਔਰ ਇਸ ਖੇਡ ਦੇ ਵਿੱਚ ਨਾ ਮੋਹ ਵਾਲੀ ਖੇਡ ਵਿੱਚ ਲਾਉਣ ਵਾਲੇ ਵੀ ਤੁਸੀਂ ਹੀ ਹੋ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ, ਹੁਣ ਇਸ ਖੇਡ ਵਿੱਚ ਇਸ ਪਾਸੇ ਤੋਰਨ ਵਾਲੇ ਵੀ ਮਾਲਕ ਜੀ ਤੁਸੀਂ ਆਪ ਹੀ ਹੋ।
ਤ੍ਰੈ ਗੁਣ ਆਪ ਸਿਰਜਿਆ ਮਾਇਆ ਮੋਹ ਵਧਾਇਆ।
ਤ੍ਰੈ ਗੁਣੀ ਮਾਇਆ ਆਪ ਸਿਰਜ ਕਰਕੇ ਮਾਇਆ ਮੋਹ ਵਧਾਇਆ। ਕਹੀਏ ਜੀਵ ਦੇ ਜੀਵਨ ਵਿੱਚ ਭਾਈ ਮਾਇਆ ਤਥਾ ਮੋਹ ਇਹ ਪਸਾਰਾ ਵੱਧ ਗਿਆ ਹੈ।
ਵਿੱਚ ਹੋਮੈ ਲੇਖਾ ਮੰਗੀਐ ਫਿਰ ਆਵੇ ਜਾਇਆ।
ਆਉਣਾ ਜਾਣਾ ਬਣ ਗਿਆ ਹਉਮੈ ਕਾਰਨ ਇਹਦੇ ਪਾਸੋਂ, ਫਿਰ ਜਿੰਦ ਦੇ ਪਾਸੋਂ ਲੇਖਾ ਮੰਗਿਆ ਗਿਆ।
ਜਿੰਨਾ ਹਰ ਆਪ ਕਿਰਪਾ ਕਰੇ ਸੇ ਗੁਰ ਸਮਝਾਇਆ।
ਭਾਈ ਜਿਨ੍ਹਾਂ ਤੇ ਮਾਲਕ ਜੀਆਂ ਨੇ ਕਿਰਪਾਲਤਾ ਰਹਿਮਤ ਕੀਤੀ, ਜਿਨ੍ਹਾਂ ਹਰ ਆਪ ਕਿਰਪਾ ਕਰੇ, ਜਿਨ੍ਹਾਂ ਤੇ ਹਰੀ ਮਾਲਕ ਜੀ ਨੇ ਕਿਰਪਾਲਤਾ ਕੀਤੀ ਸੇ ਗੁਰ ਸਮਝਾਇਆ। ਸਤਿਗੁਰੂ ਜੀਆਂ ਨੇ ਭਾਈ ਉਹਨਾਂ ਨੂੰ ਸਮਝਾ ਦਿੱਤਾ, ਉਹਨਾਂ ਜੀਵਾਂ ਨੂੰ।
ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁਮਾਇਆ।
ਸਤਿਗੁਰੂ ਮਹਾਰਾਜ ਅਖੀਰ ਵਾਲੇ ਪਾਵਨ ਬਚਨਾਂ ਵਿੱਚ ਕਿਰਪਾਲਤਾ ਕਰਦੇ ਹਨ, ਧੰਨ ਗੁਰੂ ਰਾਮਦਾਸ, ਬਲਿਹਾਰੀ ਗੁਰ ਆਪਣੇ, ਮੈਂ ਆਪਣੇ ਸਤਿਗੁਰੂ ਜੀ ਤੋਂ ਵਾਰਨੇ ਜਾਵਾਂ, ਬਲਿਹਾਰ ਜਾਵਾਂ, ਸਦਾ ਸਦਾ ਘੁਮਾਇਆ, ਐਸੇ ਮਾਲਕ ਦੀਨ ਦਿਆਲ ਪਾਸੋਂ ਮੈਂ ਵਾਰਨੇ ਜਾਵਾਂ, ਬਲਿਹਾਰ ਜਾਵਾਂ, ਸਾਧ ਸੰਗਤ ਦਿਓ। ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ, ਐਸੇ ਦੀਨ ਦਿਆਲ ਪਾਤਸ਼ਾਹ ਜੀਆਂ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੀਆਂ ਸਮੁੱਚੀਆਂ ਸੰਗਤਾਂ ਨੂੰ ਪਾਈ ਲੱਖ ਲੱਖ ਵਧਾਈਆਂ ਹੋਵਣ। ਕਥਾ ਵਾਰਤਾ ਕਰਦਿਆਂ ਸਾਹਿਬ ਜੀ ਦੇ ਜੀਵਨ ਦੇ ਦਰਸ਼ਨ ਕਰਦਿਆਂ ਹੋਈਆਂ ਬੇਅੰਤ 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 ਫੁੱਲਾਂ ਦੀ ਖਿਮਾ। ਆਓ ਅਖੀਰ ਵਾਲੀਆਂ ਪੰਕਤੀਆਂ ਪੜ੍ਹ ਕਰਕੇ ਸਮਾਪਤੀਆਂ ਕਰੀਏ ਜੀ।
ਜਿੰਨਾ ਹਰ ਆਪ ਕਿਰਪਾ ਕਰੇ ਸੇ ਗੁਰ ਸਮਝਾਇਆ, ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁਮਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।